چلتا ایراوتی تستے اریک تیک بچرت ہیت شکار کے شری گرو جلد ببیک.
واہ گرو جی کا خالصہ,
واہ گرو جی کی فتح.
پرم ستکار یوگ سنمان یوگ گرو کا خاص روپ گرو خالصہ ساتھ سنگت وڈے پاگ ہن دین دنیا دے مالک ستگرو آد گرو تن تن شری گرو گرنتھ صاحب سچے پاتشاہ دے پوتر چرنا چ سندیا سمے دے دیوانا چ حاضریاں بھر کے گرو پاتشاہ دا پاون اتہاس بڑی شردا ستکار سہت سربن کر رہے. تن بابا بڈھا صاحب جی اپنا شریر تیاگ کے مہا جوت وچ ولین ہوئے ہن, تقریباً سوا سو سال دی عمر بابا جی نے شریر کر کے سنسار چ ماڑی. 12 سال دی عمر وچ تن گرو نانک صاحب دے چرنا چ بابا بڈھا صاحب جی حاضر ہو گئے سن. موٹا جہا اندازہ لا لیے تے تقریباً زندگی دے 113 برے گرو گھر دی سیوا وچ بابا بڈھا صاحب نے بتیت کیتے نے. زندگی دے 11 دہاکے ستگراں دی سیوا کر کے گرو صاحب دے سروپ چ جا پید ہوئے نے. ماں پرکھ جدوں شریر تیاگ دے نے انہاں نوں برہم لین کہنا کہندے ہن کہ او برہم چ لین ہو گئے. ستگرو جی نے بابا جی دے شریر دی ساری انتم کریا آپ اپنی دیکھ ریکھ چ کروائی ہے. شری گرو گرنتھ صاحب جی دا سہج پاٹھ بھائی صاحب بھائی گرداس جی پاسوں کروایا ہے. ترے درسویں دن بابا جی دی یاد وچ بڑا وڈا سماگم کیتا گیا ہے اور بابا بڈھا صاحب جی دے سپتر بھائی پانا جی بھائی پانا جی نو دستار بندی کیتی گئی اور جتنی علاقے دی سنگت ہے وہ بھائی پانا جی دے چرنا چ حاضر ہوئی. اس پرکار نالے سارا کوتک ستگراں نے رمداس نگر وچے ورتایا ہے. ایک دن ستگراں دے چرنا وچ پٹی نگر دی رہن والی ایک دیساں جٹی اے مائی ستگراں دے چرنا چا کے پتر دی دات منگدی. گرو پاتشاہ دا بچن ہویا مائی دیساں تیرے بھاگاں وچ لیکھاں چ پتر نہیں لکھیا ہویا. اداس ہو کے مڑی اگوں بھائی گرداس جی ملے انہاں نے جگتی سمجھا دتی. اگلے دن گھوڑے تے سوار ہو کے ستگرو شکار تے چڑھے نے تے اگوں مائی دیساں ٹکری ہے. مہاراج پتر دی دات ستگرو مسکراؤندیاں کہن لگے مائی تیرے لیکھاں چ بھاگاں چ نہیں لکھیا. قلم اگے کر کے کاغذ اگے کر کے کہن لگی غریب نواز اوتھے بھی تسی لکھنا سی اتھے بھی تسی لکھنا ہے. لوک پرلوک دے لکھاری تسی ہو میں تہاڈی شرن وچ ہاں. جے اوتھے نہیں لکھیا تے مہاراج آ کرپا کر کے اتھے لکھ دیو اتھے لکھ دیو. دیالو کرپالو پاتشاہ مسکرا پئے کہ ماتا نے جگتی مل گئی ہے. گھوڑے تے بیٹھے ہی ستگراں نے کاغذ اتے ایک پانا چاہیا گھوڑا تھوڑا جا ہلیا. گرو صاحب دا حکم سی اے بھی ست لکھیا گیا. بچن کیتا مائی دیساں تیرے گرہ وکھے ہن ست پتر جنم لین گے. اے بچن کر کے مائی دیساں نو ودا کیتا ہے. महापुरख गुरसिख महात्मा साधु इस कथा तो प्रेरणा लेंदे ने कि भाई श्री गुरु ग्रंथ साहब जी भी गुरु हरगोबिंद साहब का ही स्वरूप ने, धन गुरु ग्रंथ साहब जी भी लोक परलोक दे लिखारी ने, लिखारी गुरु ग्रंथ साहब ने। जदों सतगुरां दे चरणां विच आउंदे हो, नाम जपना भागां च नहीं लिखिया होया, ते अज भी गुरु साहब नूं बेनती करके कह सकदे आ, सतगुरु जे उत्थे नहीं लिखिया ते हुण कृपा करके लिख दिओ। लिखारी तां उही ने ना, भावना विच फर्क है। भावना वालियां दे लेख अज भी सतगुरु जी बदलदे ने, मत्थे दे लेख तब्दील कर दिंदे ने। एक कथा आप जी ने कल दे प्रसंग च सरवण कीती है, माई देसां नूं पुत्रां दीआं दातां दे के सतगुरु जी घोड़े ते सवार होके शिकार ते चढ़े ने। शिकार खेडदिआं जो कौतक वरते है, ਉਹ ਅੱਜ ਦੀ ਕਥਾ ਵਿਚ ਆ ਰਿਹਾ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਈਏ, ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਇਰਾ ਬੈਸਲਤਾ ਐਰਾਵਤੀ ਤਿਸਤੀ ਉਰੇ ਕਤੇਕ।
ਐਰਾਵਤੀ, ਐਰਾਵਤੀ ਕਹਿੰਦੇ ਨੇ ਰਾਵੀ ਦਰਿਆ ਨੂੰ, ਲਾਗੇ ਹੀ ਰਾਵੀ ਦਰਿਆ ਵਗਦਾ ਸੀ। ਰਾਵੀ ਦਰਿਆ ਤੋਂ ਥੋੜਾ ਜਿਹਾ ਉਰਲੇ ਪਾਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਵਿਚਰ ਰਹੇ ਸਨ।
ਵਿਚਰਤ ਹੇਤ ਸ਼ਿਕਾਰ ਕੇ ਸ੍ਰੀ ਗੁਰੂ ਜਲਦ ਬਵੇਕ।
ਜਲਦ ਬਵੇਕ, ਬਵੇਕ ਦੇ ਸਮੁੰਦਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਰਾਵੀ ਦਰਿਆ ਤੋਂ ਥੋੜਾ ਜਿਹਾ ਉਰਾਰਲੇ ਪਾਸੇ ਜੰਗਲ ਦਾ ਇਲਾਕਾ ਹੈ, ਤੇ ਜੰਗਲ ਵਿਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਸ਼ਿਕਾਰ ਖੇਡਣ ਵਾਸਤੇ ਵਿਚਰ ਰਹੇ ਨੇ।
ਜੋ ਪਈ ਦੇਖੀ ਜਬ ਉਦਿਆਨ ਮਹਾਨ,
ਸਤਿਗੁਰੂ ਜੀ ਨੇ ਵੇਖਿਆ ਬੜਾ ਬੀਆਬਾਨ ਉਦਿਆਨ, ਸੰਘਣਾ ਜੰਗਲ ਹੈ।
ਮਿਲਿਓ ਏਕ ਮਾਨਵ ਤੈ ਆਨ,
ਤੇ ਜਦੋਂ ਉਸ ਉਦਿਆਨ ਜੰਗਲ ਵਿਚ ਸਤਿਗੁਰੂ ਜੀ ਪਹੁੰਚੇ, ਤੇ ਇਕ ਮਾਨਵ ਉਸ ਇਲਾਕੇ ਦਾ ਰਹਿਣ ਵਾਲਾ ਕੋਈ ਸਧਾਰਨ ਜਿਹਾ ਬੰਦਾ, ਉਹ ਆ ਕੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੂੰ ਸ਼ਿਕਾਰ ਖੇਡਦਿਆਂ ਨੂੰ ਆ ਕੇ ਮਿਲਿਆ।
ਹਿੰਦੂ ਹੋ ਤੋ ਹੇਰ ਗੁਰ ਪੂਰਨ,
ਖਾਲਸਾ ਜੀ ਉਹ ਜਿਹੜਾ ਬੰਦਾ ਸੀ ਉਹ ਹਿੰਦੂ ਸੀ, ਹਿੰਦੂ ਧਰਮ ਦਾ ਧਾਰਨੀ ਸੀ, ਸਨਾਤਨ ਮਤ ਦਾ ਧਾਰਨੀ ਸੀ। ਉਹ ਹਿੰਦੂ ਧਰਮ ਦਾ ਧਾਰਨੀ, ਉਹਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਵੇਖਿਆ।
ਚਰਨ ਕਮਲ ਬੰਦੇ ਤਿੰਨ ਤੂਰਨ,
ਉਹਨੇ ਬੜੀ ਛੇਤੀ ਨਾਲ ਕਾਹਲੀ ਨਾਲ ਅੱਗੇ ਆ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਫੜੇ ਨੇ, ਔਰ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਇਸ ਹਿੰਦੂ ਵੀਰ ਨੇ ਬੜੇ ਅਦਬ ਨਾਲ ਸਤਿਕਾਰ ਨਾਲ ਮੱਥਾ ਟੇਕਿਆ ਹੈ।
ਹੁਣ ਕਰ ਜੋਰ ਬਤਾਏ ਇਸ ਬਾਤ, ਨਿਕਟ ਦੁਸ਼ਟ ਗਊ ਕਰਤੇ ਘਾਤ।
ਫਿਰ ਉਹਨੇ ਹੱਥ ਜੋੜੇ, ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਆ ਬਿਲਕੁਲ ਕੁਝ ਨੇੜੇ ਕੁਝ ਦੂਰੀ ਤੇ ਇਕ ਨਗਰ ਹੈ, ਉਸ ਨਗਰ ਦੇ ਵਿਚ ਕੁਝ ਮਲੇਛ ਬਿਰਤੀ ਦੇ ਲੋਕ ਰਹਿੰਦੇ ਨੇ ਜਿਹੜੇ ਗਊ ਘਾਟ ਕਰ ਰਹੇ ਨੇ, ਗਊ ਮਾਰ ਰਹੇ ਨੇ ਮਹਾਰਾਜ। ਉਹ ਅੱਗੇ ਵੀ ਪਹਿਲਾਂ ਵੀ ਉਹਨਾਂ ਨੇ ਕਈ ਗਊਆਂ ਮਾਰੀਆਂ ਨੇ, ਅੱਜ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਮਲੇਛ ਗਊ ਘਾਟ ਕਰ ਰਹੇ ਨੇ।
ਤਿਨਕੇ ਬਸ ਨੇ ਆਵਤ ਸੋਏ,
ਮਹਾਰਾਜ ਉਹ ਗਊ ਨੂੰ ਫੜਨਾ ਚਾਹੁੰਦੇ ਨੇ, ਗਊ ਉਹਨਾਂ ਦੇ ਕਾਬੂ ਨਹੀਂ ਆ ਰਹੀ, ਉਹ ਫੜ ਕੇ ਗਊ ਨੂੰ ਮਾਰਨਾ ਚਾਹੁੰਦੇ, ਤੇ ਗਊ ਅੱਗੇ ਲੱਗ ਕੇ ਦੌੜ ਰਹੀ ਹੈ ਉਹਨਾਂ ਦੇ, ਤੇ ਗਊ ਉਹਨਾਂ ਦੇ ਕਾਬੂ ਨਹੀਂ ਆ ਰਹੀ।
ਕਰ ਤੂੰ ਓਜ ਕੋ ਮੈਂ ਤੈ ਜੋਏ,
ਮਹਾਰਾਜ ਜੀ ਮੈਂ ਵੇਖ ਕੇ ਆਇਆ ਵੀ ਉਹ ਗਊ ਪੂਰਾ ਜ਼ੋਰ ਲਾ ਕੇ ਤਾਣ ਲਾ ਕੇ ਦੌੜ ਰਹੀ ਹੈ, ਤੇ ਉਹ ਮਲੇਛ ਵੀ ਉਹਦੇ ਪਿੱਛੇ ਪਿੱਛੇ ਦੌੜ ਰਹੇ ਨੇ, ਉਹਨੂੰ ਵੱਢਣ ਵਾਸਤੇ, ਗਊ ਨੂੰ ਕੱਟਣ ਵਾਸਤੇ ਉਹਦੇ ਪਿੱਛੇ ਪਿੱਛੇ ਉਹ ਮਲੇਛ ਦੌੜੇ ਫਿਰਦੇ ਹਨ।
ਸੁਣ ਸਤਿਗੁਰ ਤੋਂ ਆਗੇ ਕਰਿਓ,
ਮਹਾਰਾਜ ਜੀ ਕਹਿੰਦੇ ਚੱਲ ਭਾਈ ਅੱਗੇ ਲੱਗ ਕੇ ਟੁਰ ਕੇ ਦੱਸ ਵੀ ਇਹ ਪਾਪ ਕਿੱਥੇ ਹੋ ਰਿਹਾ ਹੈ। ਗੁਰੂ ਘਰ ਤਾਂ ਗਊ ਗਰੀਬ ਦਾ ਰਖਵਾਲਾ ਹੈ ਨਾ, ਰਾਖਾ ਹੈ। ਕਹਿੰਦੇ ਚੱਲ ਅੱਗੇ ਲੱਗ ਕੇ ਦੱਸ ਇਹ ਪਾਪ ਇਹ ਗੁਨਾਹ ਕੌਣ ਤੇ ਕਿੱਥੇ ਕਰ ਰਹੇ ਨੇ?
ਆਏ ਤੋ ਆਏ ਚੱਲ ਇਹ ਰਿਸ ਦਰਿਓ।
ਮਹਾਰਾਜ ਜੀ ਦਾ ਵੀਰ ਅਸ ਜਾਗ ਪਿਆ ਵੀ ਏਡਾ ਵੱਡਾ ਪਾਪ ਉਹ ਸਾਡੇ ਨੇੜੇ ਹੋ ਰਿਹਾ, ਗਊ ਘਾਤ ਕਰ ਰਹੇ ਨੇ ਪਾਪੀ ਮਲੇਚ, ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹਦੀ ਰਖਵਾਲੀ ਵਾਸਤੇ, ਕਿਉਂਕਿ ਸਤਿਗੁਰਾਂ ਜੋ ਸ਼ਸਤਰ ਧਾਰਨ ਕੀਤੇ ਉਹ ਗਊ ਤੇ ਗਰੀਬ ਦੀ ਰਾਖੀ ਵਾਸਤੇ ਕੀਤੇ ਹਨ। ਗਊ ਗਰੀਬ ਤੇ ਮਜ਼ਲੂਮ ਦੀ ਰਾਖੀ ਵਾਸਤੇ ਸ਼ਸਤਰਧਾਰੀ ਹੋਏ ਨੇ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਪਿੱਛੇ ਪਿੱਛੇ ਘੋੜਾ ਦੌੜਾ ਕੇ ਚੱਲ ਪਏ।
ਉੱਤੇ ਨਿਕਟੀ ਜਾਏ ਨਿਆਰੇ,
ਉਹ ਨੇੜੇ ਸੀ, ਕੋਈ ਜ਼ਿਆਦਾ ਦੂਰ ਨਹੀਂ ਸੀ। ਮਲੇਚ ਜਿਹੜੇ ਸਨ ਉਹਨਾਂ ਨੇ ਗਊ ਫੜੀ ਹੋਈ ਮਾਰਨ ਵਾਸਤੇ ਤਿਆਰੀ ਕਰ ਰਹੇ ਸੀ ਗਊ ਨੂੰ।
ਖੜਕ ਨਿਕਾਤਿਓ ਤਾਂ ਚਿੰਨ ਮਾਰੇ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਮਿਆਨ ਤੋਂ ਤੇਗ ਕੱਢ ਲਈ। ਤੇਗ ਕੱਢ ਕੇ ਸਤਿਗੁਰਾਂ ਨੇ ਦੋ ਚਾਰ ਬੰਦੇ ਜਿਹੜੇ ਉੱਥੇ ਗਊ ਨੂੰ ਮਾਰ ਰਹੇ ਸੀ ਉਹ ਝਟਕਾ ਦਿੱਤੇ। ਉਸੇ ਵਕਤ ਮਹਾਰਾਜ ਜੀ ਨੇ ਤਤ ਚਿੰਨ ਉਹਨਾਂ ਪਾਪੀਆਂ ਨੂੰ ਮਲੇਛਾਂ ਨੂੰ ਮਾਰਿਆ ਹੈ।
ਭਾਜ ਚਲੇ ਕੁਛ ਘੇਰ ਪ੍ਰਹਾਰੇ,
ਜਿਹੜੇ ਰਹਿੰਦੇ ਸੀ ਉਹ ਅੱਗੇ ਲੱਗ ਕੇ ਭੱਜ ਪਏ ਜਾਨ ਬਚਾਉਣ ਵਾਸਤੇ। ਸਤਿਗੁਰਾਂ ਦੇ ਨਾਲ ਜਿਹੜੇ ਯੋਧੇ ਸਿੱਖ ਸੀ ਉਹਨਾਂ ਨੇ ਅਗਲੇ ਪਾਸਿਓਂ ਘੇਰ ਲਏ, ਘੇਰ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਮਾਰਿਆ ਸੋਧਿਆ ਹੈ।
ਖੰਡ ਖੰਡ ਕਰ ਧਰ ਪਰ ਡਾਰੇ,
ਟੁਕੜੇ ਟੁਕੜੇ ਕਰਕੇ ਜ਼ਮੀਨ ਤੇ ਸੁੱਟ ਦਿੱਤਾ ਪਾਪੀਆਂ ਨੂੰ। ਮਲੇਚ ਸੀ ਨਾ, ਜਾਣ ਬੁੱਝ ਕੇ ਹਿੰਦੂ ਵੀਰਾਂ ਨੂੰ ਤੰਗ ਕਰਦੇ ਸੀ ਗਊਆਂ ਦੀ ਹੱਤਿਆ ਕਰਕੇ, ਉਹਨਾਂ ਦੇ ਸਾਹਮਣੇ ਉਹਨਾਂ ਦੇ ਗਊਆਂ ਦਾ ਖੂਨ ਜਿਹੜਾ ਉਹਨਾਂ ਦੇ ਮੂੰਹ ਤੇ ਛਿੱਟੇ ਮਾਰਦੇ ਵੀ ਇਹਨਾਂ ਦਾ ਧਰਮ ਪਤਨ ਹੋਵੇ, ਇੱਦਾਂ ਦੇ ਕੰਮ ਕਰਦੇ ਸੀ। ਤੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਆ ਕੇ ਸੋਧਾ ਲਾਇਆ, ਪੰਜ ਚਾਰ ਸਤਿਗੁਰਾਂ ਝਟਕਾਏ, ਬਾਕੀ ਜਿਹੜੇ ਰਹਿੰਦੇ ਸੀ ਉਹਨਾਂ ਨੂੰ ਘੇਰ ਕੇ ਸਿੱਖਾਂ ਨੇ ਮਾਰਿਆ ਹੈ।
ਗ੍ਰਾਮ ਸਮੀਪ ਉਤੋਂ ਤਿੰਨ ਕੇਰਾ,
ਉਹਨਾਂ ਦਾ ਮਲੇਛਾਂ ਦਾ ਜਿਹੜਾ ਪਿੰਡ ਸੀ ਉਹ ਵੀ ਬਿਲਕੁਲ ਨੇੜੇ ਸੀ ਜਿੱਥੇ ਉਹ ਪਾਪ ਕਰਦੇ। ਗਊ ਤਾਂ ਦੌੜ ਕੇ ਬਾਹਰ ਆ ਗਈ ਸੀ ਨਾ, ਉਧਰ ਮਾਰਨ ਆਏ ਸੀ, ਤੇ ਉਹਨਾਂ ਮਲੇਛਾਂ ਦਾ ਜਿਹੜਾ ਪਿੰਡ ਸੀ ਜਿੱਥੇ ਉਹ ਪਾਪ ਕਰਦੇ ਸੀ, ਇੱਦਾਂ ਦਾ ਗੁਨਾਹ ਕਰਦੇ ਸੀ, ਉਹ ਪਿੰਡ ਵੀ ਬਿਲਕੁਲ ਨੇੜੇ ਹੀ ਸੀ, ਲਾਗੇ ਹੀ ਸੀ। ਹੁਣ ਜਦੋਂ ਰੌਲਾ ਪਿਆ ਤੇ ਦੌੜ ਕੇ ਜਿਹੜੇ ਦੋ ਚਾਰ ਬੰਦੇ ਬਚੇ ਸੀ ਉਹ ਭੱਜ ਕੇ ਪਿੰਡ ਚ ਵੜ ਗਏ।
ਸੁਣਿਓ ਰੋਰ ਤਾਏ ਤਿਸ ਬੀਰਾ,
ਉਹਨਾਂ ਪਿੰਡ ਵਾਸੀਆਂ ਨੇ ਵੇਖਿਆ ਵੀ ਸਾਡੇ ਬੰਦਿਆਂ ਨੂੰ ਕੋਈ ਮਾਰ ਰਿਹਾ, ਉਹਨਾਂ ਪਿੰਡ ਵਾਲਿਆਂ ਨੇ ਮੁਕਾਬਲਾ ਕਰਨ ਵਾਸਤੇ ਤਿਆਰੀ ਕਰ ਲਈ। ਉਹ ਵੀ ਸੁਣ ਕੇ ਰੌਲਾ ਉਸੇ ਪਾਸੇ ਦੌੜ ਕੇ ਆਏ ਜਿੱਧਰ ਛੇਵੇਂ ਪਾਤਸ਼ਾਹ ਜੀ ਸਨ।
ਚਾਂਪ ਬੰਦੂਕ ਸੰਭਾਰ ਤੇ ਆਏ, ਮਰੇ ਦੇਖ ਕਰ ਸਮੁਖ ਚਲਾਏ,
ਉਹਨਾਂ ਨੇ ਆਪਣੇ ਧਨਕ ਸੰਭਾਲ ਲਏ, ਬੰਦੂਕਾਂ ਗੋਲੀਆਂ ਸ਼ਸਤਰ ਸੰਭਾਲ ਕੇ ਆਣ ਪਏ ਸਤਿਗੁਰਾਂ ਤੇ ਵੀ ਇਹਨਾਂ ਨੇ ਸਾਡੇ ਬੰਦੇ ਮਾਰੇ ਨੇ। ਆ ਕੇ ਜਦੋਂ ਵੇਖਿਆ ਵੀ ਉਹਨਾਂ ਦੇ ਕਈ ਸਾਥੀ ਜਿਹੜੇ ਸਨ ਉਹ ਸਤਿਗੁਰਾਂ ਨੇ ਪਹਿਲਾਂ ਹੀ ਮਾਰ ਮੁਕਾਏ ਨੇ, ਇਹ ਬੰਦੂਕਾਂ ਲੈ ਕੇ ਧਨਖ ਲੈ ਕੇ ਹਥਿਆਰ ਲੈ ਕੇ ਆਣ ਪਏ ਨੇ।
ਸਭ ਸੈਨਾ ਗੁਰ ਕੀ ਤਬ ਧਾਰੇ,
ਸਤਿਗੁਰਾਂ ਦੇ ਸੂਰਮੇ ਤਿਆਰ ਬਰ ਤਿਆਰ ਸੀ ਜਿਹੜੇ ਵੱਡੇ ਵੱਡੇ ਗਿਰਜਿਆਂ ਮਲੇਛਾਂ ਨਾਲ ਲੜ ਕੇ ਪਹਿਲਾਂ ਦੋ ਜੰਗ ਜੇਤਾ, ਇਹਨਾਂ ਦੇ ਸਾਹਮਣੇ ਵਿਚਾਰੇ ਕੀ ਸਨ ਮਲੇਛ ਨਗਰ ਦੇ ਰਹਿਣ ਵਾਲੇ। ਤੋ ਸਤਿਗੁਰੂ ਜੀ ਦੇ ਯੋਧਿਆਂ ਨੇ ਤਿਆਰ ਬਰ ਤਿਆਰ ਹੋ ਕੇ ਨਾ ਸਾਹਮਣੇ ਆਉਂਦੇ ਮਲੇਛਾਂ ਦਾ ਮੁਕਾਬਲਾ
ਕੀਤਾ।
ਤੁਰਕਾਂ ਤੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਔਰ ਪਾਪੀਆਂ ਨੂੰ ਇੱਕੋ ਵੇਰੀ ਮਾਰ ਗਿਰਾਇਆ ਹੈ।
ਗੁਲਕਾਂ ਲਗੀ ਮਰੇ ਇੱਕ ਬਾਰੇ,
ਇੱਕੋ ਵੇਰੀ ਕਈਆਂ ਨੂੰ ਗੋਲੀਆਂ ਵੱਜੀਆਂ ਤੇ ਕਈ ਤੁਰਕ ਜਿਹੜੇ ਸਨ ਉਹ ਪਿੰਡ ਦੇ ਰਹਿਣ ਵਾਲੇ ਮਾਰੇ ਗਏ।
ਭਾਜੇ ਜੀਅਤ ਤ੍ਰਾਸ ਕੋ ਧਾਰੇ,
ਜਿਹੜੇ ਜਿਉਂਦੇ ਸਨ ਉਹ ਭੱਜ ਗਏ ਡਰ ਕੇ ਵੀ ਕਿਤੇ ਸਾਡੀ ਵੀ ਮੌਤ ਨਾ ਆ ਜਾਏ, ਕਿਤੇ ਸਾਨੂੰ ਵੀ ਕਾਲ ਨਾ ਗਰਾਸ ਲਏ, ਵੀ ਨਾਲ ਦੇ ਤਾਂ ਮਾਰੇ ਗਏ, ਅਸੀਂ ਤਾਂ ਸਮਝਿਆ ਸੀ ਵੀ ਡਰਾਵਾ ਦੇ ਕੇ ਭਜਾ ਦਿਆਂਗੇ, ਪਰ ਇਹ ਤਾਂ ਕੋ ਕਰੜੇ ਹੱਥਾਂ ਵਾਲੇ ਨੇ, ਇਹਨਾਂ ਤੇ ਸਾਡੇ ਕਾਬੂ ਕਿੱਥੇ ਆਉਣਾ। ਕਹਿੰਦੇ ਜਿਹੜੇ ਜਿਉਂਦੇ ਸਨ ਉਹ ਅੱਗੇ ਲੱਗ ਕੇ ਦੌੜ ਪਏ ਡਰ ਕੇ ਨਾਲ।
ਗ੍ਰਾਮ ਛਾਪਰੀ ਕੋ ਗਨ ਕਾਲੇ,
ਖਾਲਸਾ ਜੀ ਛਾਪਰੀ ਗ੍ਰਾਮ, ਛਾਪਰੀ ਗ੍ਰਾਮ ਸੀ, ਛਾਪਰੀ ਨਗਰ ਦੀ ਇੱਕ ਘਟਨਾ ਹੈ ਜਿੱਥੇ ਸਾਰੀ ਖੇਡ ਗੁਰੂ ਹਰਗੋਬਿੰਦ ਸਾਹਿਬ ਨੇ ਵਰਤਾਈ ਹੈ। ਇਹ ਗ੍ਰਾਮ ਛਾਪਰੀ ਹੈ,
ਮਸੈ ਯਮਨ ਜੋ ਅਗੀ ਵਿਸਾਲੇ,
ਇੱਥੇ ਯਮਨ ਰਹਿੰਦੇ ਸੀ ਛਾਪਰੀ ਨਗਰ ਦੇ। ਯਮਨ ਕਹਿੰਦੇ ਨੇ ਨਾ ਮੁਸਲਮਾਨਾਂ ਤੁਰਕਾਂ ਨੂੰ, ਇਹ ਰਹਿੰਦੇ ਸੀ ਇਸ ਨਗਰ ਦੇ ਵਿੱਚ ਰਹਿ ਕੇ ਪਾਪ ਕਰਮ ਕਰਦੇ ਸਨ।
ਸੁਪਰਚ ਪਹੁੰਚ ਤਿੰਨ ਆਗ ਲਗਾਏ,
ਸਿੱਖ ਜਾ ਪਹੁੰਚੇ ਇਹਨਾਂ ਦੇ ਪਿੰਡ, ਇਹਨਾਂ ਦੇ ਘਰਾਂ ਨੂੰ ਜਾ ਕੇ ਅੱਗ ਲਾ ਦਿੱਤੀ। ਇਹ ਪਾਪੀ ਇਹੋ ਜਿਹੇ ਮਲੇਚ ਸਨ, ਇਹਨਾਂ ਦੇ ਘਰਾਂ ਨੂੰ ਜਾ ਕੇ ਸੂਰਮਿਆਂ ਬਹਾਦਰਾਂ ਨੇ ਅੱਗ ਲਾ ਦਿੱਤੀ।
ਜਰ ਕਰ ਛਾਲ ਪਈ ਸਮਦਾਏ,
ਸਾਰਾ ਪਿੰਡ ਸੜ ਕੇ ਸਵਾਹ ਹੋ ਗਿਆ, ਸਾਰਾ ਛਾਪਰੀ ਜਿਹੜਾ ਨਗਰ ਸੀ ਗ੍ਰਾਮ ਛਾਪਰੀ ਉਹ ਸਾਰਾ ਨਗਰ ਸੜ ਕੇ ਸਵਾਹ ਹੋ ਗਿਆ।
ਪਾਪੀ ਤੁਰਕ ਜਿਤਕ ਤੈ ਹੇਰੇ ਕਾਤੇ ਖੜਕਣ ਸੋ ਤਿਸ ਬੇਰੇ।
ਪਾਪੀ ਤੁਰਕ ਉਸ ਨਗਰ ਛਾਪਰੀ ਵਿਚ ਨਜ਼ਰ ਆਏ, ਸਾਰਿਆਂ ਨੂੰ ਪਕੜ ਕੇ ਸਿੰਘਾਂ ਨੇ ਸੋਧਾ ਲਾ ਦਿੱਤਾ। ਸਿੱਖਾਂ ਨੇ ਚੰਗੇ ਕੱਲੇ ਕੱਲੇ ਨੂੰ ਫੜ ਕੇ ਕੱਟਿਆ, ਕੱਲੇ ਕੱਲੇ ਨੂੰ ਵੱਢ ਕੇ ਟੁਕੜੇ ਟੁਕੜੇ ਕੀਤਾ ਹੈ।
ਧਰਮੀ ਧੀਨ ਹੁਤੀ ਤਨ ਔਰ ਧਰ ਸੁਰਜੁਤ ਆਈ ਤਿਸ ਠੌਰ।
ਸਤਨਾਮ ਸ੍ਰੀ। ਦਰਅਸਲ ਜਿਹੜੀ ਗਊ ਸੀ ਨਾ, ਇਹ ਕੋਈ ਸਧਾਰਨ ਗਊ ਨਹੀਂ ਸੀ, ਇਹ ਸੀ ਧਰਤੀ, ਹਿੰਦੁਸਤਾਨ ਦੀ ਧਰਤੀ। ਹਿੰਦੁਸਤਾਨ ਦੀ ਧਰਤੀ ਗਊ ਦਾ ਰੂਪ ਧਾਰ ਕੇ ਆਈ ਸੀ, ਇਹ ਦੱਸਣ ਵਾਸਤੇ ਕਿ ਸਤਿਗੁਰੂ ਮੈਂ ਹਿੰਦ ਦੀ ਧਰਤੀ, ਹਿੰਦੁਸਤਾਨ ਦੀ ਧਰਤੀ ਤੇ ਮੇਰੇ ਤੇ ਮਲੇਛਾਂ ਨੇ ਕਬਜ਼ਾ ਕੀਤਾ ਹੋਇਆ, ਜਿਹੜੇ ਬਾਹਰੋਂ ਆਏ ਨੇ, ਜਿਹੜੇ ਅਸਲੀ ਮੇਰੇ ਹਿੰਦ ਧਰਤੀ ਦੇ ਵਾਸੀ ਨੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ, ਇਹ ਬਾਹਰੋਂ ਆ ਕੇ ਜਿਹੜੇ ਮਲੇਛ ਨੇ ਇਸ ਮੇਰੀ ਧਰਤੀ ਤੇ ਮੇਰੀ ਜਗ੍ਹਾ ਤੇ ਰਾਜ ਕਰ ਰਹੇ ਨੇ, ਮੈਨੂੰ ਛੁਡਾਓ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਮਲੇਛਾਂ ਨੂੰ ਮਾਰ ਕੇ ਉਸ ਧਰਤੀ ਰੂਪੀ ਜਿਹੜੀ ਉਹ ਗਊ ਹੈ ਨਾ, ਉਹ ਹੈ ਧਰਤੀ ਸੀ, ਉਹਨੂੰ ਮਹਾਰਾਜ ਜੀ ਨੇ ਛੁਡਾਇਆ ਹੈ ਤੇ ਉਹਨੂੰ ਧੀਰਗ ਦਿੱਤਾ ਕਿ ਅਸੀਂ ਤੈਨੂੰ ਮੁਕਤ ਕਰਾਉਣ ਵਾਸਤੇ ਹੀ ਅਵਤਾਰ ਧਾਰਿਆ। ਪੰਜਵੇਂ ਜਾਮੇ ਤੱਕ ਸਤਿਗੁਰੂ ਜੀ ਸ਼ਾਂਤ ਅਵਸਥਾ ਚ ਰਹੇ ਨੇ ਤੇ ਪੰਜਵੇਂ ਜਾਮੇ ਚ ਸ਼ਹਾਦਤ ਦਾ ਜਾਮ ਪੀਤਾ ਹੈ। ਕਿਤੇ ਆਉਣ ਵਾਲੇ ਸਮੇਂ ਚ ਲੋਕ ਇਹ ਨਾ ਸਮਝ ਲੈਣ ਕਿ ਗੁਰੂ ਘਰ ਮਜ਼ਲੂਮ ਬਣ ਗਿਆ, ਕਿ ਗੁਰੂ ਘਰ ਤਾਂ ਮਜ਼ਲੂਮ ਹੈ, ਗੁਰੂ ਘਰ ਤਾਂ ਕਮਜ਼ੋਰ ਹੈ, ਗੁਰਤਾ ਗੱਦੀ ਦੇ ਮਾਲਕ ਕਮਜ਼ੋਰ ਨੇ। ਕਿਤੇ ਸਾਡੀ ਸ਼ਹਾਦਤ ਨੂੰ ਇਹ ਲੋਕ ਕਮਜ਼ੋਰੀ ਨਾ ਸਮਝ ਲੈਣ, ਸਾਡੀ ਬੁਜ਼ਦਲੀ ਨਾ ਸਮਝ ਲੈਣ, ਇਸੇ ਕਰਕੇ ਛੇਵੇਂ ਪਾਤਸ਼ਾਹ ਨੇ ਹਥਿਆਰ ਧਾਰਨ ਕਰ ਲਏ, ਸ਼ਸਤਰਧਾਰੀ ਹੋ ਕੇ ਚਾਰ ਜੰਗਾਂ ਲੜੀਆਂ ਕਿ ਅਸੀਂ ਕਾਇਰ ਬੁਜ਼ਦਿਲ ਜਾਂ ਕੰਮ ਦਿਲ ਨਹੀਂ ਆ, ਜੇ ਅਸੀਂ ਸ਼ਾਂਤੀ ਦੇ ਨਾਲ ਤਸ਼ੱਦਦ ਚੱਲ ਸਕਦੇ ਹਾਂ ਤੇ ਵੀਰਸ ਧਾਰਨ ਕਰਕੇ ਜ਼ੁਲਮ ਨੂੰ ਰੋਕ ਵੀ ਸਕਦੇ ਹਾਂ। ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਜਿਹੜੀ ਧਰਤੀ ਸੀ, ਗਊ ਸੀ, ਉਹ ਜਿਹੜੀ ਗਊ ਆ ਉਹ ਧਰਤੀ ਗਊ ਦਾ ਰੂਪ ਧਾਰਨ ਕਰਕੇ ਆਈ ਤੇ ਹੋਰ ਕੁਝ ਦੇਵਤੇ ਵੀ ਉਹਦੇ ਨਾਲ ਉਹ ਚੱਲ ਕੇ ਆਏ ਸਨ।
ਇੱਕ ਸਤਿਗੁਰ ਕੋ ਪਰੈ ਦਿਖਾਈ।
ਸਿਰਫ ਸਤਿਗੁਰਾਂ ਨੂੰ, ਹੁਣ ਵੇਖਣ ਵਾਲਿਆਂ ਨੂੰ ਤਾਂ ਗਾਂ ਹੀ ਦਿਸ ਰਹੀ ਹੈ, ਪਰ ਗੁਰੂ ਹਰਗੋਬਿੰਦ ਸਾਹਿਬ ਨੂੰ ਨਜ਼ਰ ਆ ਰਿਹਾ ਵੀ ਇਹ ਗਾਂ ਨੀ, ਹਿੰਦੁਸਤਾਨ ਦੀ ਧਰਤੀ ਹੈ ਜਿਹੜੀ ਪੁਕਾਰ ਕਰਨ ਆਈ।
ਅਪਰ ਨ ਪਿੱਛੇ ਕਰੇ ਸਮਦਾਈ,
ਇਹ ਪੁਕਾਰ ਕਰਨ ਆਈ ਹੈ ਕਿ ਮਹਾਰਾਜ ਸਾਨੂੰ ਮਲੇਛਾਂ ਤੋਂ ਬਚਾਓ, ਇਹ ਜਿਹੜੇ ਮਲੇਛ ਮੇਰੇ ਤੇ ਆ ਕੇ ਪਾਪ ਕਰ ਰਹੇ ਨੇ ਤੂੰ ਮੈਨੂੰ ਮੁਕਤ ਕਰੋ। ਹੋਰ ਕਿਸੇ ਨੂੰ ਨਜ਼ਰ ਨੀ ਆ ਰਿਹਾ, ਉਹਦੇ ਨਾਲ ਧਰਤੀ ਦੇ ਦੇਵਤੇ ਵੀ ਆਏ ਹੋਏ ਨੇ, ਉਹ ਦੇਵਤੇ ਵੀ ਛੇਵੇਂ ਪਾਤਸ਼ਾਹ ਨੂੰ ਨਜ਼ਰ ਆ ਰਹੇ ਨੇ।
ਸੁਰ ਜੁਤੀ ਅਮਨੀ ਬਿਨੈ ਉਚਾਰੇ,
ਦੇਵਤਿਆਂ ਦੇ ਸਮੇਤ ਉਹ ਜਿਹੜੀ ਗਊ ਬਣ ਕੇ ਧਰਤੀ ਆਈ ਹੈ ਨਾ, ਉਸ ਧਰਣੀ ਨੇ, ਧਰਤੀ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਬੇਨਤੀ ਕੀਤੀ ਹੈ।
ਤੁਰਕਨ ਮੋਕੋ ਕੀਨ ਦੁਖਾਰੇ,
ਕਹਿਣ ਲੱਗੀ ਧਰਤੀ ਸਤਿਗੁਰੂ ਇਹਨਾਂ ਤੁਰਕਾਂ ਨੇ ਮੈਨੂੰ ਦੁਖਾਲੀ ਕਰ ਦਿੱਤਾ, ਇਹ ਤੁਰਕ ਮੈਨੂੰ ਬੜੇ ਭਾਰੀ ਦੁੱਖ ਦੇ ਰਹੇ ਨੇ, ਮੇਰੇ ਉੱਤੇ ਬੜੇ ਬੜੇ ਜ਼ੁਲਮ ਕਰ ਰਹੇ ਨੇ, ਅਤਿਆਚਾਰ ਕਰ ਰਹੇ ਨੇ।
ਅਨਕ ਰੀਤ ਤੇ ਪਾਪ ਕਰੰਤ,
ਅਨਕ ਪ੍ਰਕਾਰ ਦੀਆਂ ਰੀਤੀਆਂ ਦੇ ਇਹ ਪਾਪ ਕਰਦੇ ਨੇ, ਅਨਕ ਪ੍ਰਕਾਰ ਦੇ ਢੰਗ ਦੇ ਪਾਪ ਗੁਨਾਹ ਅਪਰਾਧ ਕਰਦੇ ਹਨ।
ਮੈਂ ਤਿਨਕੋ ਭਾਰ ਸਾਥ,
ਜਿਹੜੇ ਪਾਪੀ ਲੋਕ ਨੇ, ਇਹ ਜਿਹੜੇ ਮਲੇਛ ਨੇ ਮਹਾਰਾਜ, ਇਹਨਾਂ ਦਾ ਭਾਰ ਮੇਰੇ ਕੋਲ ਹੁਣ ਸਹਿਆ ਨਹੀਂ ਜਾਂਦਾ। ਧਰਤੀ ਬੇਨਤੀ ਕਰ ਰਹੀ, ਗਊ ਦਾ ਰੂਪ ਬਣ ਕੇ ਆਈ ਹੈ, ਬੇਨਤੀ ਕਰ ਰਹੀ ਹੈ ਛੇਵੇਂ ਪਾਤਸ਼ਾਹ, ਮਹਾਰਾਜ ਹੁਣ ਇਹਨਾਂ ਪਾਪੀਆਂ ਦਾ ਜਿਹੜਾ ਭਾਰ ਹੈ ਉਹ ਮੇਰੇ ਕੋਲੋਂ ਚੱਲਿਆ ਨਹੀਂ ਜਾਂਦਾ।
ਜਿਸ ਹਿਤ ਆਪ ਲੀਨੇ ਅਵਤਾਰਾ, ਰਾਜ ਮਲੇਚ ਬਿਨਾ ਸੋ ਸਾਰਾ।
ਮਹਾਰਾਜ ਜਿਸ ਵਾਸਤੇ ਆਪ ਜੀ ਨੇ ਅਵਤਾਰ ਧਾਰਿਆ, ਇਹਨਾਂ ਮਲੇਛਾਂ ਦਾ ਜਿਹੜਾ ਰਾਜ ਹੈ ਉਸ ਰਾਜ ਦਾ ਤੁਸੀਂ ਵਿਨਾਸ਼ ਕਰੋ। ਇਹਨਾਂ ਮਲੇਛਾਂ ਦਾ ਜੋ ਰਾਜ ਹੈ ਉਹ ਰਾਜ ਆਪ ਦੀ ਕਿਰਪਾ ਕਰਕੇ ਇਹਨਾਂ ਮਲੇਛਾਂ ਦਾ ਰਾਜ ਖਤਮ ਕਰੋ।
ਵਿਪਰਤੇਨ ਸੰਤਨ ਸੁਖ ਦੀਜੈ,
ਔਰ ਗਊ ਬ੍ਰਾਹਮਣ ਨੂੰ, ਗਰੀਬਾਂ ਨੂੰ, ਮਹਾਂਪੁਰਖਾਂ ਸੰਤਾਂ ਮਹੰਤਾਂ ਨੂੰ, ਜਿਨ੍ਹਾਂ ਨੂੰ ਇਹ ਦੁੱਖ ਦੇ ਰਹੇ ਨੇ ਮਲੇਛ, ਕਿਰਪਾ ਕਰਕੇ ਆਪ ਜੀ ਉਹਨਾਂ ਨੂੰ ਸੁਖੀ ਕਰੋ, ਉਹਨਾਂ ਨੂੰ ਸੁਖ ਬਖਸ਼ੋ।
ਤੁਰਕ ਰਾਜ ਕੋ ਦੂਰ ਕਰੀ ਜੈ,
ਤੁਰਕਾਂ ਦੀ ਰਾਜ ਸਫ਼ਾ ਆਪ ਜੀ ਉਠਾ ਦਿਓ, ਇਹਨਾਂ ਤੁਰਕਾਂ ਦਾ ਰਾਜ ਭਾਗ ਖਤਮ ਕਰ ਦਿਓ।
ਸੁਣ ਸਤਿਗੁਰ ਤਮ ਦੀਨ ਦਿਲਾਸਾ, ਕਿਤਕ ਕਾਲ ਮੈਂ ਹੋਏ ਬਿਨਾਸਾ।
ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਧਰਤੀ ਨੂੰ ਧੀਰਗ ਦਿੱਤਾ ਹੈ ਜੋ ਗਊ ਰੂਪ ਚ ਖੜੀ ਹੈ ਸਾਹਮਣੇ। ਮਹਾਰਾਜ ਜੀ ਨੇ ਧੀਰਗ ਦਿੱਤਾ ਹੈ, ਆਖਿਆ ਹੇ ਧਰਣੀ ਹੌਸਲਾ ਰੱਖ, ਧੀਰਜ ਰੱਖ, ਤੈਨੂੰ ਧੀਰਜ ਦੇਣ ਵਾਸਤੇ ਅਸੀਂ ਆਏ ਹਾਂ।
ਪੁੱਤਰ ਮਾਰੋ ਜਿਸ ਕਾਲਾ, ਕਰੈ ਖਲਨ ਸੰਗ ਜੰਗ ਕਰਾਲਾ।
ਕੁਝ ਸਮਾਂ ਹੋਰ ਹੌਸਲਾ ਰੱਖ, ਕੁਝ ਸਮੇਂ ਬਾਅਦ ਨਾ ਤੁਰਕਾਂ ਦਾ ਰਾਜ ਬਿਨਸ ਜਾਏਗਾ, ਆਉਣ ਵਾਲੇ ਸਮੇਂ ਵਿਚ ਸਾਡਾ ਪੋਤਰਾ ਹੋਵੇਗਾ। ਇਸ਼ਾਰਾ ਕਰ ਰਹੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੱਲ। ਆਉਣ ਵਾਲੇ ਸਮੇਂ ਚ ਸਾਡਾ ਪੋਤਰਾ ਹੋਵੇਗਾ, ਤੇ ਜਿਸ ਵੇਲੇ ਸਾਡਾ ਪੋਤਰਾ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਲੈ ਕੇ ਆਵੇਗਾ, ਉਹ ਇਹਨਾਂ ਮੂਰਖਾਂ ਨਾਲ, ਇਹਨਾਂ ਦੁਸ਼ਟਾਂ ਤੇ ਮਲੇਛਾਂ ਨਾਲ ਜੰਗ ਕਰੇਗਾ, ਔਰ ਜੰਗ ਕਰਕੇ ਤੈਨੂੰ ਇਹਨਾਂ ਮਲੇਛਾਂ ਤੋਂ ਮੁਕਤ ਕਰਾਵੇਗਾ।
ਉਪਜਾਵੋ ਤਾਂ ਪੰਥ ਵਿਸ਼ਾਲਾ,
ਉਸ ਵੇਲੇ ਅਸੀਂ ਮੇਰਾ ਜਿਹੜਾ ਪੋਤਰਾ ਉਹਦੇ ਰੂਪ ਵਿਚ ਅਸੀਂ ਵਰਤਾਂਗੇ, ਔਰ ਦਸਵੇਂ ਜਾਮੇ ਵਿਚ ਅਸੀਂ ਇੱਕ ਵਿਸ਼ਾਲ ਪੰਥ ਦੀ ਸਿਰਜਣਾ ਕਰਾਂਗੇ, ਜਿਹੜਾ ਦੋਹਾਂ ਮਤਾਂ ਤੋਂ, ਦੋਹਾਂ ਧਰਮਾਂ ਤੋਂ ਉੱਤਮ ਹੋਵੇਗਾ। ਦੋਹਾਂ ਧਰਮਾਂ ਤੋਂ ਨਿਰਾਲਾ ਪੰਥ, ਵਿਸ਼ਾਲ ਪੰਥ, ਖਾਲਸਾ ਪੰਥ ਅਸੀਂ ਸਿਰਜਾਂਗੇ।
ਅਵਨੀ ਰਾਜ ਕਰੈ ਚਿਰਕਾਲਾ,
ਔਰ ਅਵਨੀ ਦਾ ਚਿਰੰਕਾਲ ਤੱਕ ਰਾਜ ਕਰਨਗੇ।
ਸਭ ਤੁਰਕਨ ਕੋ ਰਾਜ ਉਠਾਵੇ, ਸਮੇ ਸਮੇ ਇਹ ਸਭ ਖਪ ਜਾਵੇ।
ਸਾਰੇ ਤੁਰਕਾਂ ਦੇ ਰਾਜ ਦੀ ਸਫ਼ਾ ਨੂੰ ਉਠਾ ਦੇਣਗਾ ਮੇਰਾ ਖਾਲਸਾ, ਔਰ ਖਾਲਸੇ ਪੰਥ ਦਾ ਇਹੋ ਜਿਹਾ ਵਿਸ਼ਾਲ ਬੋਲਬਾਲਾ ਹੋਵੇਗਾ ਕਿ ਇਹ ਤੁਰਕ ਸਨੇ ਸਨੇ ਸਹਿਜੇ ਸਹਿਜੇ ਖੱਪ ਜਾਣਗੇ। ਕਈ ਗੁਰਮੁਖ ਪਿਆਰੇ ਸੰਦੇਹ ਕਰਦੇ ਨੇ ਕਿ ਦਸਵੇਂ ਪਾਤਸ਼ਾਹ ਦੇ ਸਮੇਂ ਤਾਂ ਤੁਰਕਾਂ ਦਾ ਰਾਜ ਖਤਮ ਨਹੀਂ ਹੋਇਆ, ਕਈ ਸਾਲ ਬਾਅਦ ਜਾ ਕੇ ਰਾਜ ਸਮਾਪਤ ਹੋਇਆ, ਪਰ ਖਾਲਸਾ ਜੀ ਜਿਹੜੀ ਸ਼ੁਰੂਆਤ ਹੈ ਉਸ ਵੱਡੇ ਕਾਰਜ ਦੀ ਆਰੰਭਤਾ ਉਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਰ ਦਿੱਤੀ। ਛੇਵੇਂ ਪਾਤਸ਼ਾਹ ਤੋਂ ਸ਼ੁਰੂਆਤ ਹੋਈ, ਦਸਵੇਂ ਪਾਤਸ਼ਾਹ ਦੇ ਸਮੇਂ ਪਰਜੋਬਨ ਵਿਚ ਆਈ, ਤੇ ਗੁਰੂ ਪੰਥ ਖਾਲਸੇ ਨੇ ਜੋ ਦਸਵੇਂ ਪਾਤਸ਼ਾਹ ਦਾ ਸੁਨੇਹਾ ਸੀ ਉਸੇ ਨੂੰ ਅੱਗੇ ਪ੍ਰਚਾਰਦਿਆਂ ਤੇ ਪ੍ਰਸਾਰਦਿਆਂ ਤੁਰਕਾਂ ਦੇ ਰਾਗ ਦੀ ਸਫ਼ਾ ਉਠਾ ਦਿੱਤੀ। ਹਾਂਜੀ,
ਸੁਣ ਗੁਰ ਤੇ ਸੁਰ ਧਰਨੀ ਸਾਰੇ,
ਜਿਹੜੀ ਗਊ ਧਰਨੀ ਦੇ ਰੂਪ ਵਿਚ ਸਤਿਗੁਰਾਂ ਦੇ ਸਨਮੁਖ ਆਈ ਹੈ, ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਚਨ ਸੁਣੇ ਨੇ, ਨਾਲ ਜਿਹੜੇ ਦੇਵਤੇ ਆਏ ਨੇ ਉਹਨਾਂ ਨੇ ਵੀ ਸੁਣੇ ਹਨ।
ਕਰ ਕਰ ਬੰਦਨ ਸਦਨ ਸਿਦਾਰੇ,
ਨਮਸਕਾਰ ਕਰਕੇ ਛੇਵੇਂ ਪਾਤਸ਼ਾਹ ਦੇ ਪਵਿੱਤਰ ਚਰਣਾ ਵਿਚ ਸਭ ਆਪੋ ਆਪਣੇ ਸਥਾਨਾਂ ਨੂੰ ਵਾਪਸ ਮੁੜੇ ਹਨ।
ਖਲ ਹੱਥ ਗ੍ਰਾਮ ਛਾਰ ਕਰ ਦੀਨਾ,
ਕਹਿੰਦੇ ਇਸ ਤਰ੍ਹਾਂ ਇਹ ਜਿਹੜਾ ਛਾਪਰੀ ਨਗਰ ਹੈ ਇਹਨੂੰ ਸਾੜ ਕੇ ਸੁਭਾਹ ਕਰ ਦਿੱਤਾ ਹੈ ਸਿੱਖਾਂ ਨੇ, ਸਾਰਾ ਨਗਰ ਖਤਮ ਕਰ ਦਿੱਤਾ ਹੈ।
ਫਿਰੇ ਅਖੇਰ ਬ੍ਰਿਤੀ ਕੁਛ ਕੀਨਾ,
ਇਹਦਾ ਸਤਿਗੁਰੂ ਜੀ ਕੁਝ ਸਮਾਂ ਫਿਰ ਜੰਗਲ ਦੇ ਵਿਚ ਵਿਚਰੇ ਵੀ ਨੇ ਨੇੜੇ ਤੇੜੇ, ਔਰ ਸ਼ਿਕਾਰ ਖੇਡਦੇ ਰਹੇ ਨੇ।
ਇਜ ਡੇਰੇ ਕੋ ਪੁਨਿਆ ਤੇ ਆਏ,
ਔਰ ਸਤਿਗੁਰੂ ਜੀ ਫਿਰ ਇਥੋਂ ਵਾਪਸ ਆਪਣੇ ਸਥਾਨ ਤੇ ਜਿੱਥੇ ਸਾਹਿਬਾਂ ਦਾ ਡੇਰਾ ਸੀ ਰਮਦਾਸ ਨਗਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਵਾਪਸ ਆਪਣੇ ਨਿੱਜੀ ਸਥਾਨ ਤੇ ਆਏ ਨੇ।
ਕਰਤ ਬਾਤ ਜਿਵੇਂ ਦੁਸ਼ਟ ਖਪਾਏ,
ਔਰ ਬਚਨ ਬਿਲਾਸ ਹੁੰਦੇ ਰਹੇ ਜਿਵੇਂ ਦੁਸ਼ਟਾਂ ਦਾ ਨਾਸ ਕੀਤਾ ਇਹਨਾਂ ਮਲੇਛਾਂ ਦਾ, ਛਾਪਰੀ ਨਗਰ ਵਾਲਿਆਂ ਦਾ, ਜਿਹੜੇ ਪਾਪ ਕਰਮ ਕਰਦੇ ਸੀ, ਗਊ ਹੱਤਿਆ ਕਰਦੇ ਸਨ, ਜਿਵੇਂ ਇਹਨਾਂ ਦਾ ਨਾਸ ਕੀਤਾ, ਇਹਨਾਂ ਪਾਪੀਆਂ ਨੂੰ ਸੋਧਾ ਲਾਇਆ, ਉਹ ਸਾਰੇ ਪ੍ਰਸੰਗ ਇਸੇ ਤਰ੍ਹਾਂ ਚੱਲਦੇ ਰਹੇ।
ਪਾਨਾ ਸਾਹਿਬ ਜਿਸੇ ਅਸਥਾਨ ਉਤਰੇ ਆਏ ਗੁਰੂ ਭਗਵਾਨ,
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਪੁੱਤਰ ਭਾਈ ਪਾਨਾ ਜੀ ਜਿਸ ਜਗ੍ਹਾ ਤੇ ਸਨ ਉਥੇ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਣ ਕੇ ਉਤਰੇ ਨੇ।
ਕਾਜੇ ਆਸਨ ਤਿੰਨ ਗੁਰੂ ਬਿਠਾਏ,
ਭਾਈ ਪਾਨਾ ਜੀ ਨੇ ਆਸਣ ਛੱਡਿਆ, ਬੜੇ ਅਦਬ ਨਾਲ ਸਤਕਾਰ ਨਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬਿਠਾਇਆ ਹੈ।
ਪੂਜੇ ਕਿਤੇ ਅਖੇਰ ਕਰ ਆਏ,
ਉਹ ਭਾਈ ਪਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਕਿੱਧਰ ਗਏ ਸੀ? ਅੱਜ ਮਹਾਰਾਜ ਜੀ ਕਿਸ ਪਾਸੇ ਲੀਲਾ ਵਰਤਾ ਕੇ ਆਏ ਹੋ?
ਵਿਧੀ ਚੰਦ ਤਵ ਸਰਬ ਉਚਾਰੇ, ਆਜ ਸ਼ਿਕਾਰ ਦੁਸ਼ਟ ਬਦ ਮਾਰੇ।
ਲਾਗੇ ਭਾਈ ਵਿਧੀ ਚੰਦ ਸੀਨਾ, ਗੁਰੂ ਕਾ ਸੀਨਾ। ਭਾਈ ਸਾਹਿਬ ਬਾਬਾ ਵਿਧੀ ਚੰਦ ਜੀ ਖੜੇ, ਉਹਨਾਂ ਜਵਾਬ ਦਿੱਤਾ, ਕਹਿੰਦੇ ਬਾਬਾ ਭਾਨਾ ਜੀ, ਅੱਜ ਜਿਹੜਾ ਸ਼ਿਕਾਰ ਖੇਡਿਆ ਨਾ, ਅੱਜ ਤਾਂ ਦੁਸ਼ਟਾਂ ਦਾ ਸ਼ਿਕਾਰ ਖੇਡਿਆ। ਅੱਜ ਤਾਂ ਬੜੇ ਬੜੇ ਵੱਡੇ ਜਿਹੜੇ ਦੁਸ਼ਟ ਸੀ, ਦੋਖੀ ਸਨ, ਗਊ ਗਰੀਬ ਨੂੰ ਮਾਰਨ ਵਾਲੇ, ਗਊਆਂ ਦੀ ਹੱਤਿਆ ਕਰਨ ਵਾਲੇ, ਉਹਨਾਂ ਬੁੱਚੜਾਂ ਨੂੰ ਅੱਜ ਮਾਰਿਆ, ਜਿਹੜੇ ਗਊਆਂ ਨੂੰ ਲਿਆ ਕੇ ਬੁੱਚੜ ਖਾਨਿਆਂ ਚ ਵੱਢਦੇ ਸਨ, ਮਾਰਦੇ ਸਨ।
ਯਾਰੇ ਉਹ ਗ੍ਰਾਮ ਉਜਾਰ ਕਰਿਓ ਹੈ,
ਔਰ ਉਹਨਾਂ ਦਾ ਜਿਹੜਾ ਉਹ ਗ੍ਰਾਮ ਨਗਰ ਆ, ਉਹ ਸਾਰਾ ਸਾੜ ਦਿੱਤਾ ਹੈ, ਔਰ ਸਾੜ ਕੇ ਸਾਰੇ ਨਗਰ ਨੂੰ ਉਜਾੜ ਕੇ ਥੇ ਬਣਾ ਦਿੱਤਾ ਹੈ।
ਪਾਪ ਬਿਲੋਕਤ ਕੋਪ ਧਰਿਓ ਹੈ,
ਉਹ ਪਾਪ ਵੇਖ ਕੇ ਸਤਿਗੁਰਾਂ ਨੂੰ ਬੀ ਰਸ ਜਾਗਿਆ, ਗੁਰਸਿੱਖਾਂ ਨੂੰ ਵੀ ਬੀ ਰਸ ਜਾਗਿਆ ਕਿ ਪਾਪ ਕਰ ਰਹੇ ਸਨ, ਬੜਾ ਵੱਡਾ ਗੁਨਾਹ ਕਰ ਰਹੇ ਸੀ, ਗਊਆਂ ਮਾਰ ਰਹੇ ਸਨ, ਗਊਆਂ ਦੀ ਹੱਤਿਆ ਕਰ ਰਹੇ ਸਨ, ਇਹ ਵੱਡਾ ਪਾਪ ਵੇਖ ਕੇ ਗੁਰੂ ਕੇ ਸਿੱਖਾਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤੇ ਇਹਨਾਂ ਤੇ ਗੁੱਸਾ ਕੀਤਾ ਹੈ।
ਸੁਨ ਭਾਨੇ ਜੁਤ ਨਰ ਸਮਦਾਏ, ਧੰਨ ਧੰਨ ਗੁਰ ਸਵਨ ਅਲਾਏ।
ਬਾਬਾ ਭਾਨਾ ਜੀ ਨੇ ਔਰ ਹੋਰ ਸਿੱਖ ਜਿਹੜੇ ਸਨ, ਜਿਹੜੇ ਨਾਲ ਨਹੀਂ ਸਨ ਗਏ, ਜਦੋਂ ਉਹਨਾਂ ਸੁਣਿਆ ਕਿ ਸਤਿਗੁਰਾਂ ਚ ਇਹ ਖੇਡ ਵਰਤਾਈ ਹੈ, ਸੁਣ ਕੇ ਸਭ ਕਹਿਣ ਲੱਗੇ ਭਾਈ ਭਾਨਾ ਜੀ ਦੇ ਸਮੇਤ, ਮਹਾਰਾਜ ਧੰਨ ਹੋ, ਧੰਨ ਹੋ ਸਤਿਗੁਰੂ ਜੀ, ਧੰਨ ਹੋ।
ਸ਼ਸਤਰ ਧਾਰਨ ਕੋ ਕਾਰਨ ਇਹ,
ਮਹਾਰਾਜ ਸ਼ਸਤਰ ਧਾਰਨ ਕਰਨ ਦਾ ਮਤਲਬ ਹੀ ਇਹ ਹੈ, ਸ਼ਸਤਰ ਧਾਰਨ ਕਰਨ ਦਾ ਕਾਰਨ ਹੀ ਇਹ ਹੈ ਕਿ ਤੁਸੀਂ ਸ਼ਸਤਰ ਹੀ ਇਸੇ ਕਰਕੇ ਧਾਰਨ ਕੀਤੇ ਨੇ।
ਜਿਤਕੇ ਤਤਨ ਮਲੇਚਨ ਕੇ,
ਇਹ ਜਿਹੜੇ ਮਲੇਚ ਨੇ, ਜਿੱਥੇ ਕਿੱਥੇ ਪਾਪ ਕਰ ਰਹੇ ਨੇ, ਔਰ ਇਹਨਾਂ ਮਲੇਛਾਂ ਨੂੰ ਸੋਧਾ ਲਾਉਣ ਵਾਸਤੇ, ਇਹਨਾਂ ਜ਼ਰਵਾਣਿਆਂ ਨੂੰ ਸੋਧਾ ਲਾਉਣ ਵਾਸਤੇ, ਜ਼ੁਲਮ ਕਰਨ ਵਾਲਿਆਂ ਨੂੰ ਆਪ ਜੀ ਨੇ ਸ਼ਸਤਰ ਧਾਰਨ ਕੀਤੇ ਨੇ। ਤੁਹਾਡੇ ਸ਼ਸਤਰ ਧਾਰਨ ਕਰਨ ਦਾ ਪ੍ਰਯੋਜਨ ਹੀ ਇਹ ਹੈ।
ਸੁਜਸ ਗੁਰ ਕੋ ਪਸਰੇ ਸਾਰੇ,
ਸਤਿਗੁਰਾਂ ਦਾ ਬੜਾ ਸੁਜਸ ਪਸਰਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ, ਗਊ ਗਰੀਬ ਦੀ ਰਾਖੀ ਵਾਸਤੇ ਪਾਪੀਆਂ ਨੂੰ ਸੋਧਾ ਲਾਇਆ, ਇਹ ਸੁਜਸ ਮਹਾਰਾਜ ਜੀ ਦਾ ਸਾਰੇ ਇਲਾਕੇ ਵਿਚ ਪਸਰਿਆ ਹੈ।
ਸ਼ਾਂਤੀ ਉਧਾਰਤ ਦੋਖੀ ਮਾਰੇ,
ਸਤਿਗੁਰੂ ਸੰਤਾਂ ਨੂੰ ਉਧਾਰਨ ਵਾਲੇ ਨੇ, ਉਹ ਦੋਖੀਆਂ ਦੁਸ਼ਮਣਾਂ ਦਾ ਨਾਸ ਕਰਨ ਵਾਲੇ ਹਨ।
ਸਤਿਗੁਰ ਤੈ ਦਿਵਸ ਬਿਤਾਏ,
ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕੁਝ ਦਿਨ ਰਮਦਾਸ ਨਗਰ ਵਿਚ ਹੀ ਰਹਿ ਕੇ ਬਤੀਤ ਕੀਤੇ ਨੇ।
ਬਿਰਧ ਪ੍ਰਸੰਗ ਗੁਰ ਨਿਕ ਸੁਣਾਏ,
ਬਾਬਾ ਬੁੱਢਾ ਸਾਹਿਬ ਜੀ ਦੇ ਬਹੁਤ ਸਾਰੇ ਪ੍ਰਸੰਗ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਮਹਾਰਾਜ ਜੀ ਨੂੰ ਬਾਬਾ ਜੀ ਵੀ ਸੁਣਾ ਕੇ ਗਏ ਸਨ। ਬਹੁਤ ਸਾਰੀਆਂ ਕਥਾਵਾਂ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ, ਗੁਰੂ ਘਰ ਦੀਆਂ, ਉਹ ਸਤਿਗੁਰੂ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਨੇ ਸੁਣਾਈਆਂ ਸਨ।
ਬਿਰਧ ਪ੍ਰਸੰਗ ਗੁਰ ਨਿਕ ਸੁਣਾਏ, ਸ਼੍ਰੀ ਕਰਤਾਰਪੁਰੇ ਸ਼੍ਰੀ ਨਾਨਕ, ਜਾਗੇ ਭਾਗ ਇਹ ਗਏ ਅਚਾਨਕ।
ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਪ੍ਰਸੰਗ ਦੱਸਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸ਼੍ਰੀ ਕਰਤਾਰਪੁਰ ਸਾਹਿਬ, ਕਰਤਾਰਪੁਰ ਸਾਹਿਬ ਜਦੋਂ ਗੁਰੂ ਨਾਨਕ ਸਾਹਿਬ ਆਏ ਨੇ, ਉੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਮੇਲ ਮਹਾਰਾਜ ਗੁਰੂ ਨਾਨਕ ਸਾਹਿਬ ਨਾਲ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਉਸ ਜਗ੍ਹਾ ਤੇ ਅਚਾਨਕ ਬਾਬਾ ਬੁੱਢਾ ਸਾਹਿਬ ਨੂੰ ਹੋਏ।
ਭਾਈ ਨਿਆਲ ਬਦੋ ਪਦ ਪਾਏ,
ਉੱਥੇ 12 ਕੁ ਵਰਿਆਂ ਦੀ ਉਮਰ ਸੀ ਬਾਬਾ ਬੁੱਢਾ ਸਾਹਿਬ ਜੀ ਦੀ, ਜਦੋਂ ਕਰਤਾਰਪੁਰ ਸਾਹਿਬ ਦੇ ਨੇੜੇ ਸਤਿਗੁਰਾਂ ਦੇ ਨਾਲ ਗੁਰੂ ਨਾਨਕ ਸਾਹਿਬ ਨਾਲ ਮੇਲ ਹੋਇਆ, ਤੇ ਅਚਾਨਕ ਗੁਰੂ ਨਾਨਕ ਸਾਹਿਬ ਦੀ ਦਇਆ ਦ੍ਰਿਸ਼ਟੀ ਹੋਈ। ਪਿੱਛੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਰੰਭਤਾ ਸਮੇਂ ਉਹ ਪ੍ਰਸੰਗ ਆਪਾਂ ਵਿਚਾਰਿਆ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਲਕ ਤੁਮਰੀ ਬੈਸ ਦਸਾਵਤ, ਬੁੱਢੇ ਸਮਮੁਖ ਵਾਕ ਅਲਾਵਤ, ਕਿ ਹੈ ਤਾਂ ਉਮਰ ਤੇਰੀ ਬੱਚਿਆਂ ਵਰਗੀ, ਬਾਲਕਾਂ ਵਰਗੀ, 12 ਵਰਿਆਂ ਦੀ ਉਮਰ ਸੀ, ਪਰ ਬਚਨ ਤੂੰ ਬਜੁਰਗਾਂ ਵਾਲੇ, ਬੁੱਢਿਆਂ ਵਾਲੇ ਕਰਦਾ। ਉਸ ਦਿਨ ਤੋਂ ਨਾ ਬੂੜੇ ਤੋਂ ਬਾਬਾ ਬੁੱਢਾ ਪੈ ਗਿਆ ਸੀ ਬਾਬਾ ਬੁੱਢਾ ਜੀ ਦਾ। ਮਾਤਾ ਪਿਤਾ ਨੇ ਜੋ ਭਾਈ ਸੁੱਘੇ ਰੰਧਾਵੇ ਨੇ ਨਾਂ ਰੱਖਿਆ ਸੀ, ਉਹ ਭਾਈ ਬੂੜਾ ਰੱਖਿਆ ਸੀ, ਤੇ ਸਤਿਗੁਰਾਂ ਨੇ ਜਦੋਂ ਕਿਹਾ ਬੁੱਢਾ, ਉਸ ਦਿਨ ਤੋਂ ਪੰਥ ਵਿਚ ਸਾਰੇ ਸਿੱਖ ਜਗਤ ਵਿਚ ਬਾਬਾ ਜੀ ਦਾ ਨਾਮ ਬਾਬਾ ਬੁੱਢਾ ਸਾਹਿਬ ਉਜਾਗਰ ਹੋ ਗਿਆ। ਉਹ ਪ੍ਰਸੰਗ ਚੱਲ ਰਹੇ ਨੇ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ, ਅਚਾਨਕ ਜਦੋਂ ਮੇਲ ਹੋਇਆ, تے بابا بڈھا صاحب جی نحال ہو گئے.
سکھ سنگ ادارے سکھ سمدائے
جنہاں نے اپنے نال بہت سارے سنگیاں دا سکھاں دا ادھار کیتا ہے.
سن گر کہو تا ہم جائیں شری کرتارپور درسائیں.
جدو یہ گل چلی نا کرتارپور صاحب دا ذکر چلیا تے گرو ہرگوبند صاحب جی مہاراج جی کہن لگے او نگری جتھے گرو نانک صاحب جی رہے نے انتلا سما بتیت کیتا ہے اس نگر کرتارپور دے درشن اسی وی کرنا چاہنے. ہرگوبند صاحب چھویں پاتشاہ مہاراج جی کہندے اس نگری سری کرتارپور دے درشن اسی وی کرنا چاہندے ہاں.
ایم کہ شری گر کین پیانا
ایداں کہہ کے تن گرو ہرگوبند صاحب جی مہاراج سری کرتارپور صاحب نو چل پئے.
اپنے سنگ لین تب پانا
بھائی پانا جس اس علاقے دے پیٹی سی تے بھائی پانا جی نو ست گرو سچے پاتشاہ جی نے نال لے لیا.
ودی چند آدک پت جی
بابا ودی چند جی ہور جن گرمکھ پیارے سکھ نے بھائی جیٹھا جی آدک انہاں ساریاں نو نال لیا ہے.
ناتھ سات پرستھانے تے
ایداں جگت ناتھ ست گرو جی سچے پاتشاہ جی سری کرتارپور صاحب نو چل پے.
ایراوتی النگت گئے
ایراوتی جڑا راوی دریا وگدا ہے وہ وچکار سی رمداس تو تے کرتارپور صاحب دے وچکار اوتھے ستگرو سچے پاتشاہ جی مہاراج جی نے راوی دریا پار کیتا ہے.
شری کرتارپور درسائے
دریا پار کر کے جڑی نگری ستگراں دی بسائی ہوئی ہے کرتارپور صاحب اودے درشن جا کے چھویں پاتشاہ گرو ہرگوبند صاحب جی نے کیتے ہن.
شری نانک کو استھان
جتھے دھن گرو نانک صاحب دا پوتر استھان ہے. ہوں بارڈر دے اتنے جدو رمداس جاؤ دیورا بابا نانک جاؤ تے اتو بارڈر دے اتو پارلے پاسے جے موسم صاف ہووے تے ستگراں دا دربار نظر آندا ہے جو پنتھ تو وچھوڑیا گیا جنہاں بارے اپنا روز ہی ارداس کردے نا سری ننکانا صاحب تے ہور گردوارے گردھام جنہاں تو پیارے پنتھ نو وچھوڑیا گیا. اے جڑی پنگتی ہے نا ارداس وچ ادوں جوڑی ہے جدوں 47 دے وچ ہندوستان تے پاکستان دی ونڈ ہوئی ہے دیش دی ونڈ ہوئی ہے. اس سمے پنتھ نے ارداس وچ اے بینتی جوڑی کہ سری ننکانا صاحب تے ہور گردوارے گردھام جنہاں نوں پیارے پنتھ توں وچھوڑیا گیا ہے تنہاں دے کھلے درشن دیدار سیوا سنبھال دا دان اپنے پیارے خالصہ جی نوں بخشو. وہ پاون دربار سری کرتارپور صاحب اتھے کئی گرمکھا پیاریاں گرسکھا نے بارڈر دے اتھے ایک استھان بنایا ہے اتھے ارداساں کر دے لیں اے گرو نانک صاحب کرپا کرو ایتھوں لانگا مل جائے تے اسی آپ جی دے پاون دربار سری کرتارپور دے کھلے درشن دیدار کر سکیں. اتھے ارداساں بینتیاں ہوندیاں سو وہ کرتارپور صاحب نگر جو راوی دریا پار کر کے چھویں پاتشاہ گئے جا کے دھن گرو نانک صاحب جی مہاراج جی دے پوتر دربار دے درشن کیتے ہن.
ایسے اتر نمو تے چھان
گھوڑے تو اتر کے ستگراں نے مہاراج گرو نانک صاحب دے استھان تے متھا ٹیکیا.
کری پرکرما پھر کر چار
چار پرکرما ستگراں نے پھر کے کیتیاں ہن.
امرت کروائے تیار
کڑا پرشاد دیاں کھلیاں دیگاں وہ مہاراج جی دے پاون دربار دے وچ ارداسے کرائیاں نے.
شری نانک سمرے ارداس
دھن گرو نانک صاحب نو سمریا ارداس وچ مہاراج گرو نانک صاحب نو ارادیا ہے
کریو برتامن سب کے پاس
ستگراں نو سمر کے ارداس کر کے کڑا پرشاد دے چھاندے دیگاں برتارے سارے سکھاں چ برتائے ہن.
شری انگد کو گادی دین تسل جائے درس کو کین
گرو انگد صاحب نو گدی جیڑی سی او بھی کرتارپور صاحب ہی دتی وچ کرتارپور جگرائی گرو انگد کو دین بڑائی اپن کین سٹ کھنڈ پیانا جوت روپ بب تن پلٹانا. کرتارپور صاحب چو ستھان ਜਿੱਥੇ ਗੁਰੂ ਅੰਗਦ ਸਾਹਿਬ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਗੁਰਿਆਈ ਦਿੱਤੀ, ਫਿਰ ਉਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਆਏ ਨੇ,
ਵਾਰ ਵਾਰ ਕਰ ਬੰਦਨ ਥਿਰੇ,
ਵਾਰ ਵਾਰ ਉਸ ਜਗ੍ਹਾ ਤੇ ਮੱਥਾ ਟੇਕਿਆ, ਨਮਸਕਾਰ ਕੀਤੀ, ਗੁਰੂ ਅੰਗਦ ਸਾਹਿਬ ਨੂੰ ਧਿਆਇਆ ਹੈ,
ਨਰ ਪੁਨ ਪੂਜਨ ਕਰੇ।
ਉਥੋਂ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਮਹਾਰਾਜ ਜੀ ਪੁੱਛਣ ਲੱਗੇ,
ਨਹੀਂ ਦੇਵਰਾ ਵੀ ਸਥਾਨ,
ਵੀ ਇੱਥੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਦਿਓਰਾ ਸੀ, ਰਾਵੀ ਦਰਿਆ ਤੇ ਜਿੱਥੇ ਮਹਾਰਾਜ ਜੀ ਦਾ ਉਹ ਚਾਦਰਾ ਰਹਿ ਗਿਆ ਸੀ ਨਾ, ਸਿੱਖਾਂ ਨੇ ਸੰਸਕਾਰ ਕੀਤਾ ਚਾਦਰੇ ਦਾ ਹੀ, ਸਰੀਰ ਤਾਂ ਸਤਿਗੁਰਾਂ ਦਾ ਸੱਚਖੰਡ ਹੀ ਚਲਾ ਗਿਆ। ਉਹ ਜਿਹੜਾ ਦਿਓਰਾ ਸੀ, ਸਿੱਖ ਕਹਿਣ ਲੱਗੇ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਪੁੱਛਣ ਲੱਗੇ ਵੀ ਦਿਓਰਾ ਕਿਸ ਜਗ੍ਹਾ ਤੇ ਆ ਗੁਰੂ ਨਾਨਕ ਸਾਹਿਬ ਜੀ ਦਾ। ਉਸ ਵੇਲੇ ਫਿਰ ਉਹਨਾਂ ਸਿੱਖਾਂ ਨੇ ਸਾਰਾ ਭੇਦ ਮਹਾਰਾਜ ਜੀ ਨੂੰ ਦੱਸਿਆ,
ਰਾਵੀ ਹਿਆਂ ਵੇਗ ਕਰ ਆਏ ਸੋ ਅਵਨੀ ਜਲ ਬਿਖੈ ਵਹਾਏ।
ਮਹਾਰਾਜ ਜੀ ਇੱਥੇ ਰਾਵੀ ਦਰਿਆ ਆਇਆ ਸੀ ਭਰ ਕੇ, ਬੜੇ ਭਾਰੀ ਰੂਪ ਦੇ ਵਿਚ ਰਾਵੀ ਦਰਿਆ ਭਰ ਕੇ ਵਗਿਆ, ਤੇ ਜਿਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜਾ ਸਤਿਗੁਰਾਂ ਦਾ ਦਿਓਰਾ ਸੀ ਗੁਰੂ ਨਾਨਕ ਸਾਹਿਬ ਦਾ, ਉਹ ਦਿਓਰਾ ਰਾਵੀ ਦਰਿਆ ਦੇ ਪਾਣੀ ਵਿਚ ਬਹਿ ਗਿਆ ਹੈ।
ਪਾਰ ਸਥਾਨ ਜਾਏ ਅਬ ਕਰਿਓ,
ਤੇ ਹੁਣ ਇਸ ਵਕਤ ਉਹ ਜਿਹੜਾ ਦਿਓਰਾ ਹੈ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ, ਉਥੋਂ ਥੋੜੀ ਜੀ ਮਿੱਟੀ ਚੁੱਕ ਕੇ ਲਿਆ ਕੇ ਰਾਵੀ ਦਰਿਆ ਦੇ ਪਾਰਲੇ ਪਾਸੇ, ਜਿੱਥੇ ਅੱਜ ਕੱਲ ਉਹ ਭਾਰਤ ਖੰਡ ਦੇ ਵਿਚ ਰਮਦਾਸ ਨਗਰ ਦੇ ਨੇੜੇ ਡੇਰਾ ਬਾਬਾ ਨਾਨਕ ਹੈ, ਉਹ ਜਗ੍ਹਾ ਦਾ ਜ਼ਿਕਰ ਹੋ ਰਿਹਾ, ਸਿੱਖ ਦੱਸ ਰਹੇ ਨੇ ਮਹਾਰਾਜ ਉਥੇ ਬਾਬਾ ਜੀ ਨੇ ਜਾ ਕੇ, ਬਾਬਾ ਸ੍ਰੀ ਚੰਦ ਜੀ ਨੇ ਉਹਨਾਂ ਨੇ ਉਥੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਪਾਰਲੇ ਪਾਸੇ ਦਰਿਆ ਦੇ ਦਿਓਰਾ ਬਣਾਇਆ।
ਗੁਰੂ ਕੋ ਬੰਸ ਤਾਈ ਛਿੜਿਓ,
ਉਥੇ ਹੀ ਗੁਰੂ ਸਾਹਿਬ ਦਾ ਅੰਸ਼ ਵੰਸ਼ ਜਿਹੜੀ ਮਹਾਰਾਜ ਜੀ ਦੀ ਵੰਸ਼ ਹੈ, ਉਹ ਵੀ ਉਥੇ ਉਸੇ ਨਗਰ ਦੇ ਵਿਚ ਡੇਰਾ ਬਾਬਾ ਨਾਨਕ ਦੇ ਵਿਚ ਰਹਿ ਰਹੀ ਹੈ।
ਕਰ ਦਰਸ਼ਨ ਸੁਣ ਕੇ ਸਭ ਗਾਥਾ,
ਸਤਿਗੁਰਾਂ ਨੇ ਸਾਰੇ ਦਰਸ਼ਨ ਕੀਤੇ ਨੇ। ਭਾਈ ਗੁਰਦਾਸ ਜੀ ਨੇ ਵੀ ਇਹਦਾ ਜ਼ਿਕਰ ਆਪਣੀਆਂ ਵਾਰਾਂ ਚ ਕੀਤਾ, ਬੇਮੁਖ ਹੋਆ ਸ੍ਰੀ ਚੰਦ ਬਾਬਾ ਨੇ ਦਿਓਰਾ ਬਣਵਾਇਆ, ਭਾਈ ਗੁਰਦਾਸ ਜੀ ਦਾ ਵੀ ਉਹ ਜ਼ਿਕਰ ਆਉਂਦਾ। ਉਹ ਜਿਹੜਾ ਦਿਓਰਾ ਬਣਾਇਆ ਸੀ ਭਾਈ ਗੁਰਦਾਸ ਜੀ ਨੇ, ਉਹ ਭਾਈ ਬਾਬਾ ਸ੍ਰੀ ਚੰਦ ਜੀ ਨੇ, ਉਹ ਡੇਰਾ ਬਾਬਾ ਨਾਨਕ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਸਾਰੀ ਗਾਥਾ ਸੁਣ ਕੇ ਉਸੇ ਪਾਸੇ ਚੱਲ ਕੇ ਆਏ ਨੇ।
ਜਿਹੜੇ ਪ੍ਰਭੂ ਸੈਨਾ ਗਨ ਸਾਥਾ,
ਮਹਾਰਾਜ ਜੀ ਆਪਣੀ ਫੌਜਾਂ ਦੇ ਸਮੇਤ ਚੜ ਕੇ ਆਏ ਨੇ।
ਰਾਵੀ ਲਾਂਘ ਸਾਚਿਨ ਗਏ, ਪਹੁੰਚ ਦੇਵਰਾ ਦਰਸ਼ਨ ਕੀਏ।
ਰਾਵੀ ਦਰਿਆ ਲੰਘ ਕੇ ਆਏ ਉਰਲੇ ਪਾਸੇ, ਤੇ ਦਿਓਰਾ ਸਾਹਿਬ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਅਸਥਾਨ ਹੈ, ਉਥੇ ਆ ਕੇ ਦਰਸ਼ਨ ਕੀਤੇ।
ਅਜੇ ਉਤਰ ਗਏ ਪ੍ਰਭ ਨੇਰੇ,
ਘੋੜੇ ਤੋਂ ਉਤਰ ਕੇ ਮਹਾਰਾਜ ਜੀ ਕੋਲ ਗਏ,
ਕਰਿਓ ਪ੍ਰਣਾਮ ਦਰਸ਼ ਕੋ ਹੇਰੇ,
ਔਰ ਆ ਕੇ ਪ੍ਰਣਾਮ ਕੀਤੇ, ਦਰਸ਼ਨ ਕੀਤੇ,
ਔਰ ਪਰਕਰਮਾ ਫਿਰ ਕਰ ਦੀ ਜੀਨ,
ਫਿਰ ਪਰਕਰਮਾ ਕੀਤੀ ਦਿਓਰਾ ਸਾਹਿਬ ਦੀ ਚਾਰੇ ਪਾਸੇ ਫਿਰ ਕੇ,
ਬੈਠ ਗਏ ਪੁਨ ਅਗਰ ਪ੍ਰਵੀਨ,
ਔਰ ਅੱਗੇ ਬੈਠ ਗਏ ਸਤਿਗੁਰਾਂ ਦੇ ਪਾਵਨ ਦਰਬਾਰ ਦੇ।
ਧਰਮ ਚੰਦ ਸ੍ਰੀ ਨਾਨਕ ਪੋਤਾ,
ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪੋਤਰੇ ਬਾਬੇ ਲਖਮੀ ਚੰਦ ਦੇ ਪੁੱਤਰ ਬਾਬਾ ਧਰਮ ਚੰਦ ਜੀ ਉੱਥੇ ਮੌਜੂਦ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਏ,
ਜਿਸ ਤੇ ਵੇਦਨ ਵੰਸ ਉਦੋਤਾ,
ਜਿਨ੍ਹਾਂ ਤੋਂ, ਕਿਉਂਕਿ ਵੇਦੀਆਂ ਦੀ ਵੰਸ ਬਾਬਾ ਸ੍ਰੀ ਚੰਦ ਨੇ ਤਾਂ ਸ਼ਾਦੀ ਨਹੀਂ ਕਰਾਈ, ਤੇ ਬਾਬੇ ਧਰਮ ਚੰਦ ਤੋਂ ਲਖਮੀ ਚੰਦ ਤੋਂ ਅੱਗੇ ਗੁਰੂ ਨਾਨਕ ਸਾਹਿਬ ਦਾ ਵੇਦੀਆਂ ਦਾ ਵੰਸ਼ ਚੱਲਿਆ।
ਤੇ ਸੁਰਗ ਭਾਈ ਗੁਰ ਚੱਲ ਆਏ, ਸਭ ਕੁਟੰਬ ਜੁਤ ਆਨੰਦ ਪਾਏ।
ਬਾਬਾ ਧਰਮ ਚੰਦ ਜੀ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੇ, ਬੜੇ ਖੁਸ਼ ਹੋਏ, ਆਪਣੇ ਸਾਰੇ ਕੁਟੰਬ ਸਮੇਤ, ਸਾਰੇ ਪਰਿਵਾਰ ਸਮੇਤ,
ਦੋਏ ਪੁੱਤਰ ਕੋ ਲੈ ਕਰ ਸਾਥ,
ਦੋ ਪੁੱਤਰ ਸੀ ਬਾਬੇ ਧਰਮ ਚੰਦ ਦੇ, ਇੱਕ ਦਾ ਨਾਂ ਬਾਬਾ ਮਾਣਕ ਚੰਦ ਜੀ ਔਰ ਦੂਜਿਆਂ ਦਾ ਨਾਂ ਬਾਬਾ ਮੇਹਰ ਚੰਦ ਜੀ। ਇਹ ਗੁਰੂ ਨਾਨਕ ਸਾਹਿਬ ਦੇ ਪੜਪੋਤਰੇ ਸਨ, ਬਾਬਾ ਮਾਣਕ ਚੰਦ ਤੇ ਬਾਬਾ ਮੇਹਰ ਚੰਦ ਜੀ, ਇਹ ਜਿਹੜੇ ਦੋ ਇਹਨਾਂ ਦੇ ਪੁੱਤਰ ਸੀ ਬਾਬੇ ਧਰਮ ਚੰਦ ਦੇ, ਇਹਨਾਂ ਨੂੰ ਨਾਲ ਲੈ ਕੇ ਆਏ।
ਇਸ ਤੁਰਤ ਜਾ ਗੁਰਨਾਥ,
ਜਿੱਥੇ ਸਤਿਗੁਰੂ ਜੀ ਬੈਠੇ ਸੀ ਉੱਥੇ ਚੱਲ ਕੇ ਆਏ।
ਇਨਕੇ ਮਾਨ ਰੱਖ ਬੇਹੇਤ,
ਉਹਨਾਂ ਦਾ ਮਾਣ ਰੱਖਣ ਵਾਸਤੇ ਗੁਰੂ ਨਾਨਕ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ
ਅਰੇ ਪਏ ਸੋਡੀ ਕੁਲਕੇਤ,
ਸੋਡੀ ਕੁਲਕੇਤ ਉੱਠ ਖਲੋਤੇ, ਕਿ ਗੁਰੂ ਨਾਨਕ ਦੀ ਅੰਸ਼ ਵੰਸ਼ ਹੈ, ਗੁਰੂ ਨਾਨਕ ਦੀ ਅੰਸ਼ ਵੰਸ਼ ਨੇ, ਇਹ ਜਾਣ ਕੇ ਮਹਾਰਾਜ ਛੇਵੇਂ ਪਾਤਸ਼ਾਹ ਉੱਠ ਕੇ ਖਲੋਤੇ ਨੇ।
ਸ੍ਰੀ ਨਾਨਕ ਮਹਿਮਾ ਬਦ ਜਾਨ, ਪ੍ਰਥਮ ਬੰਦਨਾ ਸ਼੍ਰੀ ਗੁਰ ਠਾਨ।
ਗੁਰੂ ਨਾਨਕ ਸਾਹਿਬ ਦੀ ਵੱਡੀ ਭਾਰੀ ਮਹਿਮਾ ਜਾਣ ਕੇ ਪਹਿਲਾਂ ਮੱਥਾ ਟੇਕਿਆ ਗੁਰੂ ਹਰਗੋਬਿੰਦ ਸਾਹਿਬ ਨੇ। ਗੁਰੂ ਨਾਨਕ ਦੀ ਅੰਸ ਹੈ, ਗੁਰੂ ਨਾਨਕ ਸਾਹਿਬ ਦੇ ਪੋਤਰੇ ਨੇ ਬਾਬਾ ਧਰਮ ਚੰਦ ਜੀ, ਬੜਾ ਅਦਬ ਕੀਤਾ ਛੇਵੇਂ ਪਾਤਸ਼ਾਹ ਨੇ,
ਸਾਦਰ ਬੋਲ ਬੈਠੋ ਕਰੇ,
ਬੜੇ ਸਤਿਕਾਰ ਨਾਲ ਬਾਬਾ ਜੀ ਨੂੰ ਕੋਲ ਬਿਠਾਇਆ,
ਕੁਸ਼ਲ ਪ੍ਰਸ਼ਨ ਕਰ ਆਨੰਦ ਕਰੇ,
ਏਦਾਂ ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ ਨੇ।
ਬਹੁ ਪ੍ਰਸ਼ਾਦ ਸਤਿਗੁਰ ਮੰਗਵਾਇਓ, ਸ਼੍ਰੀ ਨਾਨਕ ਕੋ ਅਰਪ ਬਰਸਾਇਓ,
ਦੇਗ ਮੰਗਾ ਲਈ ਕੜਾ ਪ੍ਰਸ਼ਾਦੀ ਇੱਥੇ, ਔਰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਦੇਗ ਅਰਪ ਕੇ ਉਹ ਦੇਗ ਸਾਰੀ ਸੰਗਤ ਵਿਚ ਵਰਤਾਈ ਹੈ।
ਏਕ ਸੰਸਰ ਰਜਤ ਬਨ ਲਿਓ, ਅਗਰ ਦੇਵਰੇ ਕੋ ਧਰ ਦਿਓ।
1000 ਰੁਪਇਆ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਸਮੇਂ 1000 ਰੁਪਇਆ ਖਜ਼ਾਨੇ ਚੋਂ ਮੰਗਵਾਇਆ, ਔਰ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਵਿੱਤਰ ਦਿਓਰਾ ਹੈ ਉਹ 1000 ਰੁਪਇਆ ਮਹਾਰਾਜ ਜੀ ਨੇ ਉਥੇ ਭੇਟ ਕੀਤਾ। ਉਹ ਦਿਓਰੇ ਤੇ 1000 ਰੁਪਇਆ ਮਹਾਰਾਜ ਜੀ ਨੇ ਮੱਥਾ ਟੇਕਿਆ।
ਕੰਚਨ ਕੋ ਕੰਗਨ ਮੰਗਵਾਏ,
ਮਹਾਰਾਜ ਜੀ ਨੇ ਸੋਨੇ ਦੇ ਕੜੇ ਮੰਗਵਾਏ, ਸੋਨੇ ਦੇ ਕੰਗਣ ਮੰਗਵਾਏ। ਖਜ਼ਾਨਚੀ ਗਿਆ ਜਾ ਕੇ ਛੇਤੀ ਨਾਲ ਉਹਨੇ ਸੋਨੇ ਦੇ ਕੰਗਣ ਲਿਆਂਦੇ।
ਮਿਹਰ ਚੰਦ ਮਾਨਕ ਚੰਦ ਦੋ ਪਹਿਰਾਏ ਕਹਿ ਸਾਦਰ ਸੋ।
ਜਿਹੜੇ ਸੋਨੇ ਦੇ ਕੰਗਣ ਮਹਾਰਾਜ ਜੀ ਮੰਗਵਾਏ ਉਹ ਬਾਬਾ ਮਿਹਰ ਚੰਦ ਤੇ ਬਾਬਾ ਮਾਨਕ ਚੰਦ ਜੀ, ਜੋ ਬਾਬੇ ਧਰਮ ਚੰਦ ਦੇ ਪੁੱਤਰ ਸੀ, ਉਹਨਾਂ ਨੂੰ ਪਵਾਏ। ਸਤਿਕਾਰ ਕੀਤਾ ਵੀ ਗੁਰੂ ਕੇ ਅੰਸ ਬੰਸ ਨੇ, ਤੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਕੜੇ, ਉਹ ਜਿਹੜੇ ਕੰਗਣ ਸਨ, ਉਹ ਬਾਬੇ ਮਾਨਕ ਚੰਦ ਤੇ ਮਿਹਰ ਚੰਦ ਨੂੰ ਪਵਾਏ ਨੇ।
ਧਰਮ ਚੰਦ ਕਰਵਾਇਓ ਡੇਰਾ,
ਇਹਦਾ ਬਾਬਾ ਧਰਮ ਚੰਦ ਜੀ ਨੇ ਸਤਿਗੁਰਾਂ ਦਾ ਇੱਥੇ ਡੇਰਾ ਕਰਵਾਇਆ।
ਯਥਾ ਯੋਗ ਥਲ ਦੀਨ ਬਡੇਰਾ,
ਯਥਾ ਯੋਗ ਮਹਾਰਾਜ ਜੀ ਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਹੈ।
ਯਥਾ ਸ਼ਕਤ ਸੇਵਾ ਕਰਵਾਈ,
ਯਥਾ ਸ਼ਕਤ ਸਾਰੀ ਸੇਵਾ ਕਰਵਾਈ ਹੈ।
ਜੈ ਸ਼੍ਰੀ ਸਤਿਗੁਰ ਨਿਸਾ ਵਿਚਾਏ,
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਥੇ ਡੇਰਾ ਬਾਬਾ ਨਾਨਕ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਨੇ ਰਾਤ ਬਤੀਤ ਕੀਤੀ ਹੈ।
ਪ੍ਰਭਾਤ ਧਰਮ ਚੰਦ ਆਏ,
ਪ੍ਰਭਾਤ ਹੋਈ ਹੈ ਤੇ ਬਾਬਾ ਧਰਮ ਚੰਦ ਜੀ, ਰਾਤ ਬੀਤ ਗਈ, ਅਗਲਾ ਦਿਨ ਹੋਇਆ ਤੋ ਬਾਬਾ ਧਰਮ ਚੰਦ ਜੀ ਮਹਾਰਾਜ ਜੀ ਦੇ ਕੋਲ ਆਏ ਹਨ।
ਗੁਰੂ ਪ੍ਰਥਮ ਕੋ ਚਲਤ ਸੁਣਾਏ,
ਔਰ ਪਹਿਲੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਕਥਾ ਬਾਬਾ ਧਰਮ ਚੰਦ ਜੀ ਸੁਣਾਉਣ ਲੱਗੇ। ਗੁਰੂ ਹਰਗੋਬਿੰਦ ਸਾਹਿਬ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਜਿਹੜੇ ਚਲਤ ਕੌਤਕ ਨੇ ਉਹ ਸਰਵਣ ਕਰਾਉਣ ਲੱਗੇ।
ਪੂਜਨ ਕਰੇ ਸ਼੍ਰੀ ਚੰਦ ਜੀ, ਕਿਸ ਅਸਥਾਨ ਤਪ ਤਾਪਤ ਤੇ।
ਮਹਾਰਾਜ ਜੀ ਨੇ ਪੁੱਛਿਆ ਬਾਬਾ ਧਰਮ ਚੰਦ ਜੀ, ਇਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਕਿੱਥੇ ਨੇ, ਬਾਬਾ ਸ਼੍ਰੀ ਚੰਦ ਜੀ ਇਸ ਵੇਲੇ ਕਿੱਥੇ ਤਪ ਕਰ ਰਹੇ ਨੇ।
ਚਲੋ ਸੰਗ ਤਿੰਨ ਦਰਸ਼ਨ ਕਰੀਏ, ਪਰਮ ਬਿਰਦ ਪਦ ਪਰਸਨ ਧਰੀਏ।
ਬਾਬਾ ਧਰਮ ਚੰਦ ਜੀ ਨੇ ਆਖਿਆ ਮਹਾਰਾਜ ਜੀ ਚਲੋ ਮੈਂ ਨਾਲ ਚੱਲਦਾ, ਚੱਲ ਕੇ ਉਹਨਾਂ ਦੇ ਦਰਸ਼ਨ ਕਰੀਏ। ਇਸ ਵੇਲੇ ਉਹ ਬਹੁਤ ਬਿਰਦ ਹੋ ਚੁੱਕੇ ਨੇ, 100 ਸਾਲ ਤੋਂ ਵਧੇਰੇ ਉਮਰ ਬਾਬਾ ਜੀ ਦੀ ਹੋ ਚੁੱਕੀ ਸੀ, ਤੇ ਆਪ ਜੀ ਚਲੋ ਚੱਲ ਕੇ ਉਹਨਾਂ ਦੇ ਦਰਸ਼ਨ ਕਰ ਲਵੋ।
ਇਹ ਕਹਿ ਲਏ ਧਰਮ ਸਤਸੰਗ,
ਇਦਾਂ ਕਹਿ ਕੇ ਬਾਬਾ ਧਰਮ ਚੰਦ ਜੀ ਨਾਲ ਚੱਲ ਪਏ।
ਗਮਨੇ ਸਤਿਗੁਰ ਚੜੇ ਤੁਰੰਗ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਚੱਲ ਪਏ।
ਸ਼੍ਰੀ ਨਾਨਕ ਕੇ ਰੁਚਿਰ ਬਿਲਾਸਾ, ਮਗ ਮੈਂ ਕਰਤੇ ਜਾਤ ਪ੍ਰਕਾਸ਼ਾ।
ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬੜੇ ਸੋਹਣੇ ਰੁਚਿਰ ਸੁੰਦਰ ਬਿਲਾਸ ਰਸਤੇ ਵਿਚ ਕਰਦੇ ਜਾ ਰਹੇ, ਮਹਾਰਾਜ ਗੁਰੂ ਨਾਨਕ ਸਾਹਿਬ ਦੀਆਂ ਕਥਾ ਕਹਾਣੀਆਂ ਕਰਦੇ ਜਾ ਰਹੇ ਨੇ, ਸੁਣਦੇ ਜਾ ਰਹੇ ਨੇ।
ਪਹੁੰਚੇ ਸਿੱਧ ਟਾਲੀ ਕੇ ਤਰੇ,
ਔਰ ਚੱਲੇ ਜਿਹੜੀ ਟਾਲੀ ਦੇ ਥੱਲੇ ਬਾਬਾ ਜੀ ਬਹਿ ਕੇ ਤਪ ਕਰਦੇ ਸਨ, ਬਾਬਾ ਸ਼੍ਰੀ ਚੰਦ ਜੀ ਦਾ ਉਹ ਤਪ ਅਸਥਾਨ, ਉਥੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਆਏ।
ਪਰਮ ਬਿਰਧ ਬੜਾਸਨ ਕਰੇ,
ਬਾਬਾ ਸ਼੍ਰੀ ਚੰਦ ਜੀ ਬਹੁਤ ਬਿਰਧ ਹੋਏ ਹੋਏ ਸਨ ਤੇ ਆਸਣ ਕੀਤਾ ਹੋਇਆ, ਚੌਂਕੜਾ ਮਾਰ ਕੇ ਬੈਠੇ ਹੋਏ ਨੇ।
ਆਏ ਤੇ ਉਤਰ ਦੂਰ ਤੇ ਆਏ, ਸ਼੍ਰੀ ਹਰਗੋਬਿੰਦ ਸਿੱਖ ਸਮਦਾਏ।
ਬਾਬਾ ਸ਼੍ਰੀ ਚੰਦ ਜੀ ਦਾ ਸਤਿਕਾਰ ਰੱਖਣ ਵਾਸਤੇ ਸਤਿਗੁਰੂ ਘੋੜੇ ਤੋਂ ਉਤਰ ਕੇ ਦੂਰੋਂ ਹੀ ਕੋਲ ਆ ਕੇ ਨੀ, ਦੂਰੋਂ ਹੀ ਘੋੜੇ ਤੋਂ ਲੱਥ ਕੇ ਮਹਾਰਾਜ ਜੀ ਚੱਲ ਕੇ ਆਏ। ਸਤਿਗੁਰਾਂ ਦੇ ਨਾਲ ਬਹੁਤ ਸਾਰੇ ਸਿੱਖਾਂ ਦਾ ਸਮੁਦਾਇ ਹੈ।
ਧਰਮ ਚੰਦ ਤੁਰਲੇ ਕਰ ਸਾਥ,
ਬਾਬਾ ਧਰਮ ਚੰਦ ਜੀ ਵੀ ਸਤਿਗੁਰਾਂ ਦੇ ਨਾਲ ਨੇ।
ਬੰਧਨ ਕਰੀ ਜੋਰ ਜੁਗ ਹਾਥ,
ਦੋਵੇਂ ਹੱਥ ਜੋੜ ਕੇ ਬੜੇ ਅਦਬ ਨਾਲ ਸਤਿਕਾਰ ਨਾਲ ਆ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ ਸਤਿਗੁਰਾਂ ਨੇ।
ਅਪਰ ਸਕਲੀ ਕਰੇ ਪ੍ਰਣਾਮ,
ਹੋਰ ਵੀ ਸਾਰਿਆਂ ਨੇ ਪ੍ਰਣਾਮ ਕੀਤੀ। ਇਹ ਸਤਿਕਾਰ ਗੁਰੂ ਨਾਨਕ ਦਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਨੇ? ਇਹ ਸਤਿਕਾਰ ਹੈ। ਤੂੰ ਗੁਰੂ ਨਾਨਕ ਸਾਹਿਬ ਦੀ ਅੰਸ਼ ਜਾਣ ਕੇ ਸਤਿਗੁਰਾਂ ਨੇ ਸਤਿਕਾਰ ਕੀਤਾ, ਨਮਸਕਾਰ ਕੀਤੀ ਹੈ।
ਬੈਠੇ ਗੁਰਸੁਤ ਤਪ ਕੇ ਧਾਮ,
ਬਾਬਾ ਸ਼੍ਰੀ ਚੰਦ ਜੀ ਜੋ ਤਪ ਦੀ ਮੂਰਤ ਬਣ ਕੇ, ਤਪੱਸਿਆ ਦੀ ਮੂਰਤ ਹੀ ਬਣੇ ਹੋਏ, ਬੜੀ ਕਰੜੀ ਘਾਲਣਾ ਬਾਬਾ ਜੀ ਨੇ ਘਾਲੀ ਤੇ ਤਪ ਦੀ ਮੂਰਤ ਬਣੇ ਹੀ ਬਾਬਾ ਜੀ ਬੈਠੇ ਹਨ।
ਸਨਮੁਖ ਮੋਦੀ ਉਪਾਏ,
ਸਤਿਗੁਰੂ ਜੀ ਸਨਮੁਖ ਆ ਕੇ ਬੈਠ ਗਏ।
ਸ੍ਰੀ ਚੰਦ ਬੋਲੇ ਸਤ ਭਾਏ,
ਸਹਿਜ ਸੁਭਾਏ ਬਾਬਾ ਸ਼੍ਰੀ ਚੰਦ ਜੀ ਨੇ ਵੇਖਿਆ ਛੇਵੇਂ ਪਾਤਸ਼ਾਹ ਨੂੰ, ਵੇਖ ਕੇ ਬਾਬਾ ਸ਼੍ਰੀ ਚੰਦ ਜੀ ਬੋਲੇ,
ਕਹੋ ਪੁਰਖਾ ਹੈ ਕੁਸ਼ਲ ਤੁਮਾਰੇ, ਕਰਿਓ ਜੰਗ ਗਨ ਦੁਸ਼ਟ ਨੂੰ।
ਹਾਂ ਸਤਿਗੁਰੂ ਜੀ, ਰਾਜੀ ਖੁਸ਼ੀ ਹੋ? ਬਾਬਾ ਸ਼੍ਰੀ ਚੰਦ ਜੀ ਪੁੱਛਣ ਲੱਗੇ, ਮਹਾਰਾਜ ਰਾਜੀ ਖੁਸ਼ੀ ਹੋ? ਸੁਣਿਆ ਤੁਸੀਂ ਜੰਗ ਲੜਿਆ, ਦੋ ਜੰਗ ਲੜੇ ਨੇ, ਔਰ ਜੰਗ ਲੜ ਕੇ ਆਪ ਜੀ ਨੇ ਬੜੇ ਬੜੇ ਦੋਖੀਆਂ ਨੂੰ, ਦੁਸ਼ਟਾਂ ਨੂੰ, ਜਾਲਮਾਂ ਨੂੰ ਮਾਰਿਆ ਹੈ।
ਸੁਣ ਸ਼੍ਰੀ ਹਰਗੋਬਿੰਦ ਉਚਾਰੇ, ਕੁਸ਼ਲ ਹਮਾਰੇ ਕਿਰਪਾ ਤੁਮਾਰੇ।
ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੋਲੇ, ਕਹਿਣ ਲੱਗੇ ਬਾਬਾ ਸ਼੍ਰੀ ਚੰਦ ਜੀ ਤੁਹਾਡੀ ਦਇਆ ਹੈ, ਗੁਰੂ ਨਾਨਕ ਸਾਹਿਬ ਦੀ ਕਿਰਪਾ, ਸਭ ਕੁਝ ਰਾਜੀ ਖੁਸ਼ੀ ਹੈ, ਕਿਰਪਾ ਹੈ।
ਪਾਏ ਆਪ ਕੋ ਬਲ ਰਿਪ ਕਾਏ,
ਨਾਲੇ ਤੁਹਾਡਾ ਬਲ ਪਾ ਕੇ ਦੁਸ਼ਮਣਾਂ ਨੂੰ ਮਾਰਿਆ, ਅਸੀਂ ਆਪਣੇ ਬਲ ਨਾਲ ਨਹੀਂ, ਤੁਹਾਡਾ ਹੀ ਪ੍ਰਤਾਪ ਸੀ, ਤੁਹਾਡਾ ਹੀ ਬਲ ਪ੍ਰਾਪਤ ਕਰਕੇ, ਗੁਰੂ ਨਾਨਕ ਸਾਹਿਬ ਦਾ ਬਲ ਪ੍ਰਾਪਤ ਕਰਕੇ ਦੁਸ਼ਟਾਂ ਨੂੰ
ਮਾਰਿਆ। ਮੈਂ ਕਰੀ ਸਾਏ,
ਜਿਹੜੇ ਵਿਸ਼ਾਲ ਜੰਗ ਹੋਏ ਨੇ ਉਹਨਾਂ ਜੰਗਾਂ ਦੇ ਵਿੱਚ ਸਤਿਗੁਰਾਂ ਨੇ ਬਾਬਾ ਜੀ ਤੁਹਾਡਾ ਹੀ ਪ੍ਰਤਾਪ ਉੱਥੇ ਵਰਤਿਆ ਹੈ।
ਇਤਿਆਦਕ ਕਰ ਬਾਕ ਬਿਲਾਸ,
ਇਤਿਆਦਕ ਬਚਨ ਬਿਲਾਸ ਬਾਬਾ ਸ਼੍ਰੀ ਚੰਦ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਕੀਤੇ ਨੇ।
ਇਤਕ ਕਾਲ ਬੈਠ ਕਰ ਪਾਸ,
ਸਮਾਂ ਬਾਬਾ ਜੀ ਦੇ ਕੋਲ ਸਤਿਗੁਰੂ ਜੀ ਬੈਠੇ ਰਹੇ।
ਔਰ ਬੰਦ ਕਰ ਆਏ ਸਲੀਨ,
ਫਿਰ ਉੱਠੇ ਵੰਦਨਾ ਕਰਕੇ ਬਾਬਾ ਸ਼੍ਰੀ ਚੰਦ ਜੀ ਕੋਲ ਚੱਲਣ ਦੀ ਸਤਿਗੁਰਾਂ ਨੇ ਆਗਿਆ ਲਈ।
ਉੱਠੇ ਗੁਰੂ ਪਗ ਬੰਧਨ ਕੀਨ,
ਉੱਠੇ ਉੱਠਣ ਵੇਲੇ ਮੱਥਾ ਟੇਕਿਆ ਬਾਬਾ ਸ਼੍ਰੀ ਚੰਦ ਜੀ ਨੂੰ।
ਧਰਮ ਚੰਦ ਕੋਲੇ ਕਰ ਸਾਥ,
ਬਾਬਾ ਧਰਮ ਚੰਦ ਜੀ ਨੂੰ ਆਪਣੇ ਨਾਲ ਲੈ ਕੇ ਸਤਿਗੁਰੂ ਜੀ ਚੱਲ ਪਏ।
ਆਏ ਨਿਜ ਨਿਵੇਸ਼ ਕੋ ਨਾਥ,
ਔਰ ਜਗਤ ਨਾਥ ਸਤਿਗੁਰੂ ਜੀ ਆਪਣਾ ਜਿਹੜਾ ਨਿਵੇਸ਼ ਸਥਾਨ ਸੀ ਜਿੱਥੇ ਰਹਿ ਰਹੇ ਸਨ, ਉਥੇ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਆਏ ਨੇ।
ਤੀਨ ਜਾਮਨੀ ਬਸ ਕਰ ਸਵਾਮੀ, ਪੁਨ ਤਿਆਰੀ ਕਰ ਅੰਤਰ ਜਾਮੀ।
ਤਿੰਨ ਰਾਤਾਂ ਗੁਰੂ ਹਰਗੋਬਿੰਦ ਸਾਹਿਬ ਇੱਥੇ ਰਹੇ ਨੇ। ਦਿਓਰਾ ਸਾਹਿਬ ਜਿੱਥੇ ਸਤਿਗੁਰਾਂ ਦਾ ਸਥਾਨ ਹੈ, ਉਥੇ ਪਰਿਕਰਮਾ ਵਿੱਚ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ ਸਥਾਨ ਵੀ ਬਣਿਆ ਹੋਇਆ, ਜਿੱਥੇ ਸਤਿਗੁਰਾਂ ਚਰਨ ਪਾਏ ਨੇ। ਤਿੰਨ ਰਾਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਡੇਰਾ ਬਾਬਾ ਨਾਨਕ ਰਹੇ ਨੇ, ਔਰ ਤਿੰਨ ਰਾਤਾਂ ਇੱਥੇ ਠਹਿਰ ਕੇ ਫਿਰ ਮਹਾਰਾਜ ਜੀ ਇੱਥੋਂ ਚੱਲੇ ਨੇ।
ਬੰਧਨ ਕਰੀ ਦੇਉਰੇ ਜਾਏ,
ਜਾਣ ਤੋਂ ਪਹਿਲਾਂ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਾਵਨ ਸਥਾਨ ਦਿਓਰਾ ਸਾਹਿਬ ਹੈ, ਉੱਥੇ ਆ ਕੇ ਵੰਦਨਾ ਕੀਤੀ ਹੈ, ਮੱਥਾ ਟੇਕਿਆ।
ਛਤਰ ਪਰਕਰਮਾ ਦੇ ਗੁਰਸਾਏ, ਔਰ ਧਰਮ ਚੰਦ ਸੋ ਮਿਲ ਕਰ ਚੜੇ,
ਔਰ ਸਤਿਗੁਰਾਂ ਦੇ ਪਾਵਨ ਸਥਾਨ ਦੀਆਂ ਚਾਰ ਪਰਕਰਮਾ ਕੀਤੀਆਂ ਨੇ। ਬਾਬਾ ਧਰਮ ਚੰਦ ਜੀ ਨਾਲ ਮੇਲ ਮਿਲਾਪ ਕਰਕੇ, ਬਚਨ ਬਿਲਾਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਇੱਥੋਂ ਚੱਲ ਪਏ।
ਅੰਗ ਸੁਪਟ ਗਨ ਮਦ ਮੁਦ ਬੜੇ,
ਬਹੁਤ ਸਾਰੇ ਸੁਪਟ ਸੂਰਮੇ ਸਤਿਗੁਰਾਂ ਦੇ ਨਾਲ ਚੜੇ ਹਨ।
ਛਿਨ ਆਏ ਬਿਰਧ ਕੇ ਗ੍ਰਾਮ,
ਚੱਲ ਕੇ ਇੱਥੋਂ ਬੜੀ ਤਤ ਛਿਨ ਛੇਤੀ ਮਹਾਰਾਜ ਜੀ ਬਾਬਾ ਬੁੱਢਾ ਜੀ ਦੇ ਨਗਰ ਰਮਦਾਸ ਪਹੁੰਚੇ।
ਕਰਤ ਪਏ ਸੁਖ ਧਾਮ,
ਔਰ ਆ ਕੇ ਸਤਿਗੁਰਾਂ ਨੇ ਆਪਣੇ ਗ੍ਰਹਿ ਵਿਖੇ ਨਿਵਾਸ, ਜਿੱਥੇ ਸਤਿਗੁਰਾਂ ਦਾ ਨਿਵਾਸ ਹੈ ਉੱਥੇ ਆਏ ਨੇ।
ਦਿਨ ਪ੍ਰਤ ਕਰਤ ਬਿਲਾ ਨਵੀਨ, ਗਿਰੀ ਹਰ ਗੋਬਿੰਦ ਵੀਰ ਪਰਬੀਨ।
ਦਿਨ ਪ੍ਰਤੀ ਦਿਨ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨਵੇਂ ਕੌਤਕ ਵਰਤਾਉਂਦੇ, ਨਵੀਂ ਲੀਲਾ ਵਰਤਾਉਂਦੇ ਨੇ।
ਕਬ ਕਬ ਜਦੈ ਅਖੇਰ ਬਿਹਾਰੈ,
ਕਦੇ ਕਦੇ ਮਹਾਰਾਜ ਸ਼ਿਕਾਰ ਖੇਡਣ ਲਈ ਚੜ੍ਹਦੇ ਜਾਂਦੇ ਨੇ।
ਮਨ ਕੇ ਦੁਸ਼ਟ ਜੀਵ ਗਨ ਮਾਰੈ,
ਔਰ ਜੰਗਲ ਦੇ ਬਹੁਤ ਸਾਰੇ ਜੀਵਾਂ ਦਾ ਸੰਘਾਰ ਕਰਦੇ ਹਨ।
ਪਾਨਾ ਰੇ ਸੰਗ ਜੈ ਜਾਵੈ, ਸਤਿਗੁਰ ਸੇਵ ਪਰਮ ਸੁਖ ਪਾਵੈ।
ਜਿੱਥੇ ਸਤਿਗੁਰੂ ਜੀ ਜਾਂਦੇ, ਭਾਈ ਪਾਨਾ ਜੀ ਨਾਲ ਜਾਂਦੇ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਰਹਿ ਕੇ ਸੁਖ ਪ੍ਰਾਪਤ ਕਰ ਰਹੇ ਨੇ। ਏਦਾਂ ਸਤਿਗੁਰੂ ਜੀ ਨੇ ਡੇਰਾ ਸਾਹਿਬ ਜਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਨੇ।